दर्शन परसे गुरु के जन्म मरण दुख जाय। सज्जन सच्चा पातशाह सिर साहां दसाह, जिस पास बैठिया सोहिए सबना दावे साहो। जिस पास बैठिया सोहिए सबना दावे साहो। सतनाम श्री वाहिगुरु साहिब जी। श्लोक महला तीजा। दरवेसी को जानसी विरला को दरवेश, जे घर घर हंडै मंगदा तिग जीवन तिग वेस। दरवेसी को जानसी विरला को दरवेश, जे घर घर हंडै मंगदा तिग जीवन तिग वेस। जे आस अदिसा तज रहै गुरमुख भीखिया नाओ, जिसके चरण पखालिए है नानक अवल हार जाओ। महला तीजा। नानक तरवर एक फल दोए पंखे रुआ है, आवत जात न दिसही न पर पंखी ताहे। बहुरंगी रस भोगया शब्द रहै निर्वाण, हर रस राते हर रस फल राते नानका कर्म सच्चा निशान। पौड़ी आपे धरती आप है राहक, आप जमाए पीसावे आप पकावे, आप भांडे दे पुरुष आपी बह खावे। आपे जल आपे दे सिंगा, आपे चूली परावे, आपे संगत सद बहाले, आपे विदा करावे। जिसनो कृपाल होवे हर आपे, जिसनो हुक्म मनावे। आपे संगत सद बहाले, आपे विदा करावे। जिसनो कृपाल होवे हर आपे, जिसनो हुक्म मनावे। श्लोक महला तीजा। दरवेसी को जानसी विरला को दरवेश। वाहिगुरु जी का खालसा, वाहिगुरु जी की फतेह। दसों पातशाहों के आत्म स्वरूप जाग जोत गुरता गदी सवाई मान हालत अर्थ के रखे, तुरकी बाणी आई तिन सगली चिंत मिटाई। बाणी गुरु गुरु है बाणी, बिच बाणी अमृत सारे। गुरबाणी कह सेवक जन मन प्रतक गुरु नस्तारे। सतगुरु साहिब श्री गुरु ग्रंथ साहिब महाराज जी के पावन दरबार अंदर रोजाना दे नित नेम अनुसार अमृत वेले दे दीवान सजे हुए हैं। सतगुरु महाराज जी की कृपा का सदका अमृत वेले तो ही बेअंत गुरसिख संगतां पादरियां पढ़ के लाहे प्राप्त कर रही हैं। श्री ਸਾਹਿਬ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਉਪਰੰਤ ਚਲਦੀ ਹੋਈ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦਾ ਸਮਾਂ ਸਤਿਗੁਰੂ ਮਹਾਰਾਜ ਦੀ ਕਿਰਪਾ ਕਰ ਰਹੇ ਹਨ। ਅੱਜ ਦਾ ਜੋ ਸ੍ਰੀ ਮੁੱਖ ਵਾਕ ਹੈ 550 ਅੰਗ ਦੇ ਉੱਤੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਹੋਇਆ ਹੈ। ਸੰਪਰਦਾ ਦੇ ਵਿੱਚ ਇਹ ਜੋ ਸ਼ਬਦ ਹੈ ਇਹਦੀ ਉਥਾਨਕਾ ਮੰਨੀ ਗਈ ਹੈ। ਇੱਕ ਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਬਾਰ ਵਿੱਚ ਕੋਈ ਦਰਵੇਸ਼ ਆਇਆ ਹੈ। ਦਰਵੇਸ਼ ਤੋਂ ਭਾਵ ਹੈ ਜੋ ਆਪਣਾ ਗੁਜ਼ਾਰਾ ਮੰਗ ਕੇ ਕਰਦਾ ਹੈ ਉਹਨੂੰ ਦਰਵੇਸ਼ ਆਖਿਆ ਜਾਂਦਾ ਹੈ। ਵੈਸੇ ਅੱਖਰੀ ਅਰਥ ਜਿਹੜੇ ਹਨ ਇਹਦੇ ਦਰ ਜਮਾਂ ਅਵੇਸ਼, ਦਰ ਪਰਮਾਤਮਾ ਦੇ ਦਰ ਦੇ ਉੱਤੇ ਅਵੇਸ਼ ਨੂੰ ਹਿਖੜ ਜਾਣਾ ਜਾਂ ਵੀ ਲਟਕੇ ਹੋਣਾ, ਭਾਵ ਕਿ ਮੰਗਤਾ ਜਾਚਕ ਭਿਖਾਰੀ। ਉਹ ਜਿਹੜਾ ਭਿਖਾਰੀ ਸੀ ਭਿੱਖਿਆ ਦਾ ਅੰਨ ਲੈ ਕਰਕੇ ਗੁਜ਼ਾਰਾ ਕਰਨ ਵਾਲਾ, ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਬਾਰ ਵਿੱਚ ਪਹੁੰਚਿਆ ਹੈ ਅਤੇ ਸਤਿਗੁਰੂ ਮਹਾਰਾਜ ਜੀ ਦੇ ਜਦੋਂ ਸਨਮੁਖ ਹੋਇਆ ਤਾਂ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਭਾਈ ਲੰਗਰ ਵਿੱਚ ਜਾਓ, ਉੱਥੋਂ ਪ੍ਰਸ਼ਾਦ ਪਾਣੀ ਛਕੋ। ਤਾਂ ਅੱਗੋਂ ਇਹ ਕਹਿਣ ਲੱਗਾ, ਕਹਿੰਦਾ ਜੀ ਅਸੀਂ ਦਰਵੇਸ਼ ਹੁੰਦੇ ਹਾਂ ਅਤੇ ਮੈਨੂੰ 100 ਰੁਪਏ ਦੀ ਲੋੜ ਹੈ। ਸਤਿਗੁਰੂ ਮਹਾਰਾਜ ਕਹਿੰਦੇ, ਭਾਈ ਕੋਈ ਗੱਲ ਨਹੀਂ, ਕਿਸੇ ਸਿੱਖ ਸੇਵਾਦਾਰ ਨੂੰ ਕਹਿ ਕਰਕੇ ਇਸ ਨੂੰ 100 ਰੁਪਇਆ ਦੇ ਦਿੱਤਾ ਗਿਆ। ਫਿਰ ਇਹ ਮਨ ਵਿੱਚ ਸੋਚਦਾ ਹੈ ਵੀ ਸਤਿਗੁਰੂ ਮਹਾਰਾਜ ਜੀ ਤਾਂ ਬੜੇ ਦਿਆਲੂ ਹਨ, ਬੜੇ ਕਿਰਪਾਲੂ ਹਨ, ਦਇਆਵਾਨ ਨੇ, ਵੀ ਮੈਨੂੰ ਤਾਂ ਬਾਹਲੀ ਕੋਈ ਮਿੰਨਤ ਨਹੀਂ ਕਰਨੀ ਪਈ, ਇਹਨਾਂ ਨੇ ਸੌਖੇ ਹੀ 100 ਰੁਪਇਆ ਦੇ ਦਿੱਤਾ ਹੈ। ਇਹਦੇ ਮਨ ਵਿੱਚ ਇਹ ਖਿਆਲ ਆ ਗਿਆ, ਜਿਵੇਂ ਜੇਕਰ ਹੋਰ ਵੀ ਮੰਗ ਲਵਾਂ ਮੈਨੂੰ ਹੋਰ ਵੀ ਮਾਇਆ ਮਿਲ ਸਕਦੀ ਹੈ। ਅਤੇ ਮਹਾਰਾਜ ਕਹਿੰਦੇ, ਭਾਈ ਹੁਣ ਲੰਗਰ ਪਾਣੀ ਛਕੋ। ਫਿਰ ਇਹ ਕਹਿਣ ਲੱਗਿਆ, ਇਹਦੇ ਮਨ ਵਿੱਚ ਲਾਲਚ ਆ ਗਿਆ, ਲੋਭ ਆ ਗਿਆ। ਕਹਿੰਦਾ, ਮਹਾਰਾਜ ਤੁਸੀਂ ਤਾਂ ਬੜੇ ਕਿਰਪਾਲੂ ਹੋ, ਦਿਆਲੂ ਹੋ, ਜੇ ਮੈਨੂੰ ਹੋਰ ਕਿਰਪਾ ਕਰ ਦੇਵੋ, ਮੈਨੂੰ ਹੋਰ ਮਾਇਆ ਮਿਲ ਜਾਵੇ, ਤੁਹਾਡਾ ਬੜਾ ਪਰਉਪਕਾਰ ਹੋਵੇਗਾ। ਫਿਰ ਇਹ ਜਿਹੜਾ ਦਰਵੇਸ਼ ਬਣ ਕੇ ਵਿਚਰਨ ਵਾਲਾ ਸੀ, ਜਿਸਨੇ ਫਕੀਰੀ ਲਿਬਾਸ ਧਾਰਨ ਕੀਤਾ ਹੋਇਆ ਸੀ, ਫਿਰ ਉਸ ਨੂੰ ਸ਼ੁਭ ਸਿੱਖਿਆ ਦੇਣ ਵਾਸਤੇ ਅਥਵਾ ਸਾਰੇ ਸੰਸਾਰ ਨੂੰ ਸਿੱਖਿਆ ਦੇਣ ਵਾਸਤੇ, ਕਿਉਂਕਿ ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ, ਉਹ ਸਾਰੇ ਸੰਸਾਰ ਵਾਸਤੇ ਸਾਂਝੀ ਸਿੱਖਿਆ ਹੁੰਦੀ ਹੈ। ਉਹ ਬੇਪਰਵਾਹ ਨਾ ਬੋਲਣੀ, ਉਹ ਨਾ ਤਿਰ ਨਾ ਤਮਾਏ, ਭਾਵੇਂ ਕੋਈ ਵੀ ਕਾਰਨ ਹੋਵੇ ਜਾਂ ਕਿਸੇ ਨੇ ਸਿੱਖ ਨੇ ਸਵਾਲ ਕਰਿਆ ਹੈ, ਉਹਦੇ ਜਵਾਬ ਵਿੱਚ ਮਹਾਰਾਜ ਨੇ ਸ਼ਬਦ ਉਚਾਰਨ ਕੀਤੇ ਹਨ, ਜਾਂ ਫਿਰ ਜਿਵੇਂ ਸਿੱਧਾਂ ਦੇ ਨਾਲ ਸਿੱਧ ਗੋਸ਼ਟ ਹੋਈ ਹੈ ਇਸ ਤਰ੍ਹਾਂ ਬਾਣੀ ਉਚਾਰਨ ਕੀਤੀ ਗਈ ਹੈ, ਅਤੇ ਅਥਵਾ ਸਤਿਗੁਰੂ ਮਹਾਰਾਜ ਜੀ ਆਪਣੇ ਰੰਗ ਵਿੱਚ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਸ ਤਰ੍ਹਾਂ ਵੱਖਰੇ ਵੱਖਰੇ ਸਥਾਨਾਂ ਉੱਤੇ ਵੱਖਰੇ ਵੱਖਰੇ ਭਾਵਾਂ ਨੂੰ ਲੈ ਕਰਕੇ, ਅਤੇ ਮੁੱਖ ਜੋ ਮਨੋਰਥ ਹੈ ਉਹ ਇਹੀ ਹੈ ਕਿ ਸੰਸਾਰ ਨੂੰ ਕੋਈ ਸ਼ੁਭ ਜਿਹੜਾ ਹੈ ਗਿਆਨ ਮਿਲ ਜਾਵੇ, ਜਿਹੜਾ ਸ੍ਰੇਸ਼ਟ ਗਿਆਨ ਹੈ ਉਹ ਪ੍ਰਾਪਤ ਹੋ ਜਾਵੇ। ਸਮੁੱਚੇ ਮਨੁੱਖ ਮਾਤਰ ਲਈ ਉਪਦੇਸ਼ ਹੈ। ਸਾਰੇ ਹੀ ਗ੍ਰੰਥਾਂ ਵਾਲੇ, ਸਾਰੇ ਹੀ ਧਰਮਾਂ ਵਾਲੇ ਆਪਣੇ ਆਪਣੇ ਅਕੀਦੇ ਅਨੁਸਾਰ ਜੋ ਜੋ ਕੋਈ ਮੰਤਰ ਜਪਦਾ ਹੈ, ਸਾਰੀ ਇਹ ਗੱਲ ਕਹਿੰਦੀ ਹੈ ਕਿ ਭਾਈ ਪਰਮਾਤਮਾ ਦਾ ਚਿੰਤਨ ਕਰੋ, ਉਹਦਾ ਸਿਮਰਨ ਕਰੋ। ਵੇਦ ਵੀ ਇਹ ਗੱਲ ਕਹਿੰਦੇ ਹੈ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗੱਲ ਹੀ ਹੋਛੀਆਂ। ਚਾਰੇ ਵੇਦ, ਛੇ ਸ਼ਾਸਤਰ, 27 ਸਿਮਰਤੀਆਂ, ਸਾਰੇ ਮਰੇ ਕਦੇ ਉੱਚੀ ਉੱਚੀ ਆਵਾਜ਼ਾਂ ਮਾਰ ਕੇ ਕਹਿ ਰਿਹਾ ਵੀ ਨਾਮ ਬਿਨਾ ਸਭ ਕੂੜ ਗੱਲ ਹੀ ਹੋਛੀਆਂ, ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਰੀਆਂ ਗੱਲਾਂ ਕਿਸੇ ਅਰਥ ਨਹੀਂ ਹਨ, ਹੋਛੀਆਂ ਹਨ। ਕਿ ਫਿਰ ਐਸਾ ਜੋ ਪਰਮਾਤਮਾ ਦਾ ਨਾਮ ਹੈ ਉਹ ਕਿਵੇਂ ਜਪਿਆ ਜਾਵੇ? ਇਹ ਵੀ ਇੱਕ ਸਵਾਲ ਹੈ ਵੀ ਉਹ ਨਾਮ ਜਪਣ ਨੂੰ ਤਾਂ ਸਾਰੇ ਕਹਿੰਦੇ ਆ, ਗੁਰਬਾਣੀ ਵੀ ਕਹਿ ਰਹੀ ਹੈ, ਫਿਰ ਉਹ ਪਰਮਾਤਮਾ ਦਾ ਨਾਮ ਕਿਵੇਂ ਜਪਿਆ ਜਾਵੇ? ਫਿਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ ਵੀ ਨਾਮ ਕੌਣ ਜਪ ਸਕਦਾ ਹੈ ਤੇ ਕਿਵੇਂ ਜਪਿਆ ਜਾਂਦਾ ਹੈ? ਫਿਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ, ਸੁਮਤ ਗਿਆਨ ਧਿਆਨ ਜਿਨ ਦੇ ਜਨ ਨਾਨਕ ਨਾਮ ਧਿਆਵੈ ਸੇ। ਮਹਾਰਾਜ ਕਹਿੰਦੇ ਨਾਮ ਨੂੰ ਉਹੀ ਧਿਆਵੇਗਾ ਜਿਹਨੂੰ ਸੁਮਤ ਮਿਲ ਜਾਵੇ। ਸੁਮਤ ਕੀ? ਜਿਹੜੀ ਸ੍ਰੇਸ਼ਟ ਬੁੱਧੀ ਹੈ, ਸ੍ਰੇਸ਼ਟ ਸਿੱਖਿਆ ਮਿਲ ਜਾਵੇ ਨਾ। ਕਹਿੰਦੇ ਸ੍ਰੇਸ਼ਟ ਸਿੱਖਿਆ ਪ੍ਰਾਪਤ ਕਰਕੇ ਹੋਈ ਕਿ ਨਾਮ ਦੇ ਨਾਲ ਜੁੜ ਸਕਦਾ ਸੁਮਤ? ਫਿਰ ਗਿਆਨ, ਸ੍ਰੇਸ਼ਟ ਗਿਆਨ ਮਿਲ ਜਾਵੇ, ਧਿਆਨ ਵੀ ਮਿਲ ਜਾਵੇ। ਗਿਆਨ ਹੈ ਸਤਸੰਗ ਜੀ ਜੋ ਨਿਰੰਕਾਰ ਹੈ, ਉਹ ਹੈ ਗਿਆਨ ਦਾ ਵਿਸ਼ਾ। ਭਾਵ ਕਿ ਉਹ ਨੌਂ ਤਰ੍ਹਾਂ ਨਿਰੰਕਾਰ ਹੈ, ਨਾ ਲੈ ਨਰਕ ਨਾ ਜਾਈਏ। ਜੋ ਨਿਰੰਕਾਰ ਹੈ ਉਹਦੇ ਬਾਰੇ ਗੁਰਬਾਣੀ ਦੁਆਰਾ, ਗੁਰੂ ਦੁਆਰਾ ਗਿਆਨ ਪ੍ਰਾਪਤ ਕਰਨਾ ਕਿ ਉਹ ਪਰਮਾਤਮਾ ਕੈਸਾ ਹੈ, ਉਹਦੀ ਕਿਵੇਂ ਪ੍ਰਾਪਤੀ ਹੋਣੀ ਹੈ, ਉਹ ਗਿਆਨ ਦਾ ਵਿਸ਼ਾ ਹੈ। ਜਿਹੜਾ ਧਿਆਨ ਦਾ ਵਿਸ਼ਾ ਕੀ ਹੈ? ਜੋ ਸਰਗਣ ਸਰੂਪ ਹੈ, ਜੋ ਸਾਰਾ ਸੰਸਾਰ ਆਪਾਂ ਵੇਖ ਰਹੇ ਹਾਂ, ਇਹ ਬੇਸੰਸਾਰ ਤੋਂ ਦੇਹ ਦੇ ਹਰਕਾ ਰੂਪ ਹੈ, ਰੂਪ ਨਗਰੀ ਆ, ਇਹ ਧਿਆਨ ਦਾ ਵਿਸ਼ਾ ਹੈ। ਇਸ ਨੂੰ ਫਿਰ ਮਹਾਰਾਜ ਕਹਿੰਦੇ ਨੇ, ਧਿਆਨ ਧਰੋ ਤਾਹੀ ਕੋ ਮਨ ਮੈਂ ਜਾ ਕੋ ਅਮਤੋਜ ਸਭੈ ਯੁਗ ਛਾਇਓ। ਕਹਿੰਦੇ ਉਹਦਾ ਧਿਆਨ ਧਰੋ ਜੋ ਸਾਰੇ ਵਿਆਪਕ ਹੈ, ਭਾਵ ਹਰ ਵੇਲੇ ਉਹਦੇ ਵੱਲ ਦ੍ਰਿਸ਼ਟੀ ਰਹਿਣੀ। ਸੋ ਧਿਆਨ ਦਾ ਵਿਸ਼ਾ ਹੈ ਜੋ ਸਰਗੁਣ ਸਰੂਪ ਹੈ, ਗਿਆਨ ਦਾ ਵਿਸ਼ਾ ਜੋ ਨਿਰੰਕਾਰ ਹੈ। ਤੇ ਮਹਾਰਾਜ ਕਹਿੰਦੇ ਸੁਮਤ ਗਿਆਨ ਧਿਆਨ ਜਿਨ ਦੇ ਜਨ ਨਾਨਕ ਨਾਮ ਧਿਆਵੈ ਸੇ। ਮਹਾਰਾਜ ਕਹਿੰਦੇ ਨਾਮ ਉਹੀ ਧਿਆ ਸਕੇਗਾ ਜਿਹਦੇ ਕੋਲ ਸ੍ਰੇਸ਼ਟ ਮਤ ਹੈ ਗੁਰੂ ਦੀ ਦਿੱਤੀ ਹੋਈ, ਅਤੇ ਗਿਆਨ ਵੀ ਪ੍ਰਾਪਤ ਹੋ ਗਿਆ ਅਤੇ ਧਿਆਨ ਵੀ ਪ੍ਰਾਪਤ ਹੋ ਗਿਆ। ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਗਿਆਸੂ ਨੂੰ ਸੁਚੇਤ ਕਰਨ ਵਾਸਤੇ ਇਸ ਤਰ੍ਹਾਂ ਦੇ ਸ਼ਬਦ ਉਚਾਰਨ ਕਰਦੇ ਨੇ। ਜਿਹੜਾ ਅੱਜ ਦਾ ਜੋ ਪਾਵਨ ਸ਼ਬਦ ਹੈ, ਜਿਹੜਾ ਇਹ ਦਰਵੇਸ਼ ਕੀ ਫਕੀਰੀ ਲਿਬਾਸ ਧਾਰਨ ਕਰਕੇ ਮਹਾਰਾਜ ਦੇ ਦਰਬਾਰ ਵਿੱਚ ਆਏ ਅਤੇ ਵਾਰ ਵਾਰ ਮਾਇਆ ਦੀ ਮੰਗ ਕਰਦਾ ਤੇ ਪੈਸਿਆਂ ਦੀ ਮੰਗ ਕਰਦਾ, ਫਿਰ ਸਤਿਗੁਰੂ ਮਹਾਰਾਜ ਜੀ ਨੇ ਫਿਰ ਉਹਨੂੰ ਸਿੱਧੇ ਰਸਤੇ ਪਾਉਣ ਵਾਸਤੇ ਇਹ ਗਿਆਨ ਬਖਸ਼ਿਆ ਹੈ। ਇਹ ਭਾਈ ਦਰਵੇਸ਼ ਉਹ ਨਹੀਂ ਹੁੰਦਾ ਜਿਹੜਾ ਲਾਲਚੀ ਹੋਵੇ, ਲੋਭੀ ਹੋਵੇ। ਇਸ ਕਰਕੇ ਸਲੋਕ ਮਹੱਲਾ ਤੀਜਾ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਉਚਾਰਨ ਕਰਦੇ ਨੇ, ਦਰਵੇਸੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼। ਸਤਿਗੁਰੂ ਮਹਾਰਾਜ ਜੀ ਕਹਿੰਦੇ ਦਰਵੇਸੀ ਕੀ ਜਿਹੜੀ ਫਕੀਰੀ ਹੈ ਨਾ, ਕੋ ਜਾਣ ਸੀ। ਕਹਿੰਦੇ ਕੋਈ ਕੋਈ ਹੁੰਦਾ ਹੈ ਜਿਹੜਾ ਫਕੀਰੀ ਧਾਰਨ ਕਰਕੇ ਉਹਦੇ ਗੁਣਾਂ ਵਿੱਚ ਪੂਰਾ ਹੋਵੇ। ਬਿਰਲਾ ਕੋ ਦਰਵੇਸ਼, ਜੋ ਦਰ ਅਵੇਸ਼, ਜੋ ਪਰਮਾਤਮਾ ਦੇ ਦਰ ਤੇ ਪ੍ਰਵੇਸ਼ ਹੋ ਚੁੱਕਾ ਹੋਵੇ, ਜਿਹੜਾ ਉਹ ਦਰ ਤੇ ਪ੍ਰਵਾਨ ਹੋ ਚੁੱਕਿਆ ਹੋਵੇ। ਕਹਿੰਦੇ ਉਹ ਕੋਈ ਵਿਰਲੇ ਹੁੰਦੇ ਹਨ, ਉਹ ਜ਼ਿਆਦਾ ਗਿਣਤੀ ਨਹੀਂ ਹੁੰਦੀ। ਅਤੇ ਸਤਸੰਗ ਜੀ ਗੁਰਬਾਣੀ ਵਿੱਚ ਹਰੇਕ ਪੱਖ ਦੇ ਦੋ ਪੱਖ ਹਨ, ਕੋਈ ਵਿਸ਼ਾ ਹੈ ਉਹਦੇ ਦੋ ਪੱਖ ਹਨ। ਜੇ ਫਰਜ਼ ਕਰੋ ਸਮਝਣ ਵਾਸਤੇ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੱਕ ਥਾਂ ਤੇ ਕਹਿੰਦੇ ਹਨ ਕਿ ਪੁੱਤਰ ਕਲੱਤਰ ਗ੍ਰਿਸਤ ਕਾ ਪਾਸਾ ਹੋਣ ਨਾ ਪਾਈਐ ਰਾਮ ਕੇ ਦਸ। ਹੁਣ ਇੱਥੇ ਮਹਾਰਾਜ ਕਹਿ ਰਿਹਾ ਵੀ ਇਹ ਜਿਹੜਾ ਸੰਸਾਰ, ਜਿਹੜਾ ਇਹ ਪਸਾਰਾ ਹੈ, ਪੁੱਤਰ ਧੀਆਂ ਹਨ, ਇਹ ਗ੍ਰਿਸਤ ਕਾ ਫਾਸਾ ਹੈ ਨਾ, ਪੁੱਤਰ ਕਲੱਤਰ ਗ੍ਰਿਸਤ ਕਾ ਫਾਸਾ ਤੇ ਹੋਣ ਨਾ ਪਾਈਐ ਰਾਮ ਕੇ ਦਸ। ਹੁਣ ਇੱਕ ਜਗ੍ਹਾ ਮਹਾਰਾਜ ਕਹਿੰਦੇ ਨੇ, ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿੱਚੇ ਗਤ ਪਾਈ। ਤੇ ਮਹਾਰਾਜ ਕਹਿੰਦੇ ਪੁੱਤਰਾਂ ਧੀਆਂ ਦੇ ਵਿੱਚ ਹੀ ਤੇਰੀ ਕਲਿਆਣ ਹੋ ਜਾਣੀ ਹੈ। ਹੁਣ ਇਹ ਦੋ ਪੱਖ ਹੋ ਗਏ, ਜੇ ਆਪਾਂ ਨਹੀਂ ਵਿਚਾਰਾਂਗੇ, ਕਈ ਵਾਰੀ ਸ਼ੰਕਾ ਹੋ ਜਾਂਦਾ ਵੀ ਇੱਕ ਥਾਂ ਤੇ ਮਹਾਰਾਜ ਇਉਂ ਕਹਿੰਦੇ ਆ ਵੀ ਜਿਹੜਾ ਗ੍ਰਹਿਸਥ ਹੈ ਇਹ ਫਾਸਾ ਹੈ, ਇੱਕ ਥਾਂ ਤੇ ਮਹਾਰਾਜ ਕਹਿੰਦੇ ਆ ਵੀ ਇਹਦੇ ਵਿੱਚ ਹੀ ਤੇਰੀ ਕਲਿਆਣ ਹੋ ਜਾਣੀ ਹੈ। ਸੋ ਵਿਚਾਰ ਹੈ ਵੀ ਸਤਿਗੁਰੂ ਮਹਾਰਾਜ ਜੀ ਕਿਸ ਥਾਂ ਤੇ ਕਿਸ ਪ੍ਰਥਾਏ ਇਹ ਸ਼ਬਦ ਉਚਾਰਨ ਕਰ ਰਹੇ ਨੇ, ਸਮਝਣ ਵਾਲੀ ਗੱਲ ਇਹ ਹੈ। ਸੋ ਇਸੇ ਤਰ੍ਹਾਂ ਹੀ ਹਰੇਕ ਵਿਸ਼ੇ ਦੇ ਦੋ ਦੋ ਪੱਖ ਹਨ। ਜਿਵੇਂ ਅੱਜ ਹੁਣ ਇਹ ਜਿਹੜਾ ਦਰਵੇਸ਼ ਸ਼ਬਦ ਆਇਆ ਕਿ ਜਿਹੜੇ ਕੇਵਲ ਭੇਖ ਧਾਰਨ ਕਰਕੇ ਹੀ ਤੇ ਆਪਣੇ ਆਪ ਨੂੰ ਸੰਤ ਮੰਨ ਲੈਂਦੇ ਆ, ਸਾਧੂ ਮੰਨ ਲੈਂਦੇ ਆ, ਪਰ ਅੰਦਰ ਕੋਈ ਗੁਣ ਹੈ ਨਹੀਂ, ਤੇ ਉਹਨਾਂ ਦੇ ਫਰਥਾਂ ਇਹ ਅੱਜ ਦਾ ਸ਼ਬਦ ਹੈ। ਗੁਰਬਾਣੀ ਵਿੱਚ ਸਤਸੰਗ ਜੀ ਇਹ ਸ਼ਬਦ ਆਉਂਦੇ ਹਨ ਜਿੱਥੇ ਸਤਿਗੁਰੂ ਮਹਾਰਾਜ ਇਹ ਕਹਿੰਦੇ ਹਨ ਕਿ ਜਿਹਨਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ। ਜਿਹਨਾਂ ਨੂੰ ਸਾਸ ਗਰਾਸ ਭਾਵ ਕਿ ਕਦੇ ਪਰਮਾਤਮਾ ਭੁੱਲਦੇ ਹੀ ਨਹੀਂ, ਸੁੱਤਿਆਂ ਪਿਆਂ ਵੀ ਉਹ ਪਰਮਾਤਮਾ ਦਾ ਚਿੰਤਨ ਕਰਦੇ ਹਨ, ਉਹ ਸੰਤ ਹਨ। ਇੱਕ ਤਾਂ ਹੁਣ ਇਹ ਸ਼ਬਦ ਆ ਵੀ ਸੰਤ ਹੈਗੇ ਆ ਨਾ, ਇੱਥੋਂ ਗੁਰਬਾਣੀ ਸਿੱਧ ਕਰਦੀ ਹੈ। ਅਤੇ ਮਹਾਰਾਜ ਇਸੇ ਮਹਾਰਾਜ ਕਰਕੇ ਮਹਾਰਾਜ ਕਹਿੰਦੇ ਨਾਲ ਢੂੰਡ ਸੱਜਣ ਸੰਤ ਪੱਕਿਆਂ ਕੱਚੜਿਆਂ ਸਿਓ ਤੋੜ। ਹੁਣ ਸਤਸੰਗ ਜੀ ਕਈ ਇਸ ਤਰ੍ਹਾਂ ਦੇ ਜਗਿਆਸੂ ਨੇ ਆਪਣੇ ਜਿਹੜੇ ਹਨ ਸਰੋਤੇ ਹੁੰਦੇ ਹੈ ਸੰਸਾਰ ਵਿੱਚ, ਕਈ ਤਾਂ ਐਸੇ ਨੇ ਜਿਹੜੇ ਸਤਸੰਗ ਜੀ ਸੰਤ ਸ਼ਬਦ ਨੂੰ ਸੁਣਨ ਵਾਸਤੇ ਤਿਆਰ ਨਹੀਂ, ਉਹ ਸੰਤ ਸ਼ਬਦ ਸੁਣਨ ਸਾਰ ਹੀ ਉਹਨੂੰ ਐਲਰਜੀ ਹੋ ਜਾਂਦੀ ਹੈ, ਕਹਿੰਦੇ ਵੀ ਸੰਤ ਕੋਈ ਹੁੰਦਾ ਹੀ ਨਹੀਂ, ਇਹ ਤਾਂ ਐਵੇਂ ਹੀ ਸ਼ਬਦ ਉਚਾਰਨ ਕਰੇ ਹੋਏ ਨੇ, ਇਉਂ ਕਹਿੰਦੇ ਆ ਉਹ। ਇਹ ਵੀ ਗਲਤ ਹੈ। ਕਈ ਐਸੇ ਵੀ ਵੇਖੇ ਨੇ ਭਾਵੇਂ ਕੋਈ ਕਿੰਨਾ ਮਰਜ਼ੀ ਪਖੰਡ ਕਰੀ ਜਾਵੇ, ਦੁਨੀਆਂ ਨੂੰ ਲੁੱਟੀ ਜਾਵੇ, ਐਸੇ ਵੀ ਵੇਖੇ ਨੇ ਉਹ ਕਦੇ ਵੀ ਸੰਤ ਸ਼ਬਦ ਦੇ ਇੱਕ ਸ਼ਬਦ ਕਦੇ ਵੀ ਵਿਰੁੱਧ ਨਹੀਂ ਹੁੰਦੇ, ਉਹ ਭਾਵੇਂ ਕਿੰਨਾ ਮਰਜ਼ੀ ਪਖੰਡ ਕਰੇ ਕਹਿੰਦੇ ਕੋਈ ਗੱਲ ਨਹੀਂ, ਇਹਦੇ ਕੌਤਕ ਨੇ ਸੰਤਾਂ ਦੇ, ਐਸੇ ਵੀ ਲੋਕ ਹੈਗੇ ਨੇ। ਪਰ ਜਿਹੜਾ ਸਤਸੰਗ ਜੀ ਜਿਹੜਾ ਸਿਆਣਾ ਗੁਰਸਿੱਖ ਹੈ, ਅਤੇ ਨਾ ਆਪਾਂ ਪਖੰਡ ਦੇ ਨਾਲ ਲੱਗਣਾ, ਅਤੇ ਨਾ ਸਤਸੰਗ ਜੀ ਜਿਹੜੇ ਨਾਮ ਜਪਣ ਵਾਲੇ ਨੇ ਨਾ ਉਹਦੀ ਨਿੰਦਿਆ ਕਰਨੀ ਹੈ। ਇਸ ਪੱਖ ਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ। ਇਸ ਕਰਕੇ ਵੀ ਇੱਕ ਤਾਂ ਇਹ ਸ਼ਬਦ ਆਉਂਦੇ ਅਤੇ ਮਹਾਰਾਜ ਕਹਿੰਦੇ ਵੀ ਐਸੇ ਜੋ ਰੱਬ ਦੇ ਪਿਆਰੇ ਨੇ ਵੀ ਨਾਨਕ ਕੱਚੜਿਆਂ ਸੋ ਤੋੜ ਢੂੰਡ ਸੱਜਣ ਸੰਤ ਪੱਕਿਆਂ ਉਹ ਜਵਿੰਦੇ ਮਿਛੜੇ ਉਹ ਮੋਇਆ ਨਾ ਜਾਈ ਸੋੜ। ਵੀ ਇੱਕ ਤਾਂ ਜਿਹੜੇ ਕੱਚੇ ਨੇ ਜਿਹੜੇ ਜਿਹਦੀ ਅੱਜ ਵਿਚਾਰ ਆ ਰਹੀ ਹੈ ਉਹਨਾਂ ਤੋਂ ਤਾਂ ਬਚ ਕੇ ਰਹਿਣੇ। ਹੁਣ ਸਤਸੰਗ ਜੀ ਭਾਈ ਗੁਰਦਾਸ ਜੀ ਬਰਮ ਬੇਤੇ ਨੇ, ਗੁਰੂ ਘਰ ਦੇ ਵੇਦ ਵਿਆਸ ਉਹਨੂੰ ਆਖਿਆ ਜਾਂਦਾ, ਗੁਰਮਤ ਦੇ ਬਹੁਤ ਵੱਡੇ ਵਿਆਖਿਆਕਾਰ ਹਨ, ਅਤੇ ਕਾਂਸੀ ਵਿੱਚ ਜਾ ਕੇ ਉੱਥੇ 700 ਸਿੱਖ ਬਣਾਇਆ, ਉੱਥੇ ਦਾ ਰਾਜਾ ਵੀ ਸਿੱਖ ਬਣਿਆ ਭਾਈ ਗੁਰਦਾਸ ਦੀ ਕਰਨੀ ਕਰਕੇ। ਹੁਣ ਆਪਾਂ ਭਾਈ ਗੁਰਦਾਸ ਜੀ ਨੂੰ ਪੁੱਛ ਲੈਂਦੇ ਹਾਂ ਕਿ ਇਸ ਪੱਖ ਵਿੱਚ ਵੀ ਸੰਤ ਅਤੇ ਅਸੰਤ ਦਾ ਕੀ ਫਰਕ ਹੁੰਦਾ ਹੈ, ਅਤੇ ਵੇਖਣ ਨੂੰ ਤਾਂ ਇੱਕੋ ਜਿਹੇ ਲੱਗਦੇ ਨੇ। ਹੁਣ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਜੈਸੇ ਚੂਨੋ ਖਾਂਡ ਸਵੈਤ ਏਕ ਸੇ ਦਿਖਾਈ ਦੇਤ। ਚੂਨਾ ਸਤਸੰਗ ਜੀ ਬਿਲਕੁਲ ਚਿੱਟਾ ਹੁੰਦਾ ਦੁੱਧ ਵਰਗਾ, ਜਿਹੜੀ ਚਿੰਨ ਖੰਡ ਹੈ ਇਹ ਵੀ ਚਿੱਟੀ ਹੁੰਦੀ ਹੈ, ਸਗੋਂ ਜਿਹੜਾ ਚੂਨਾ ਜ਼ਿਆਦਾ ਸਫੈਦ ਹੁੰਦਾ। ਭਾਈ ਗੁਰਦਾਸ ਜੀ ਹਵਾਲਾ ਦਿੰਦੇ ਆ, ਕਹਿੰਦੇ ਜੈਸੇ ਚੂਨੋ ਖਾਂਡ ਸਵੈਤ ਸੇ ਏਕ ਸੇ ਦਿਖਾਈ ਦੇਤ, ਕਹਿੰਦੇ ਵੇਖਣ ਨੂੰ ਦੋਨੋਂ ਇੱਕੋ ਜਿਹੇ ਲੱਗਦੇ ਹੈ, ਪਰ ਕਹਿੰਦੇ ਜਾਣੀਏ ਸਵਾਦ ਰਸ ਰਸਨਾ ਕੇ ਚਾਖੀਏ। ਜਦੋਂ ਆਪਾਂ ਉਹਨੂੰ ਆਪਣੀ ਰਸਨਾ ਤੇ ਧਰਾਂਗੇ ਨਾ, ਫਿਰ ਪਤਾ ਲੱਗ ਜਾਊ ਵੀ ਇਹ ਚੂਨਾ ਹੈ ਇਹ ਖੰਡ ਹੈ। ਦੇਖੋ ਅੱਖਾਂ ਜਿਹੜੀਆਂ ਨੇ ਭੁਲੇਖਾ ਖਾ ਸਕਦੀਆਂ ਹਨ, ਪਰ ਜਿਹੜੀ ਸ਼ਕਤੀ ਰਸਨਾ ਦੇ ਵਿੱਚ ਹੈ ਪਰਖਣ ਦੀ, ਜਦੋਂ ਪਰਖੇਗੀ ਤੇ ਫਿਰ ਪਤਾ ਲੱਗੇਗਾ ਵੀ ਇਹ ਚੂਨਾ ਹੈ ਖੰਡ ਹੈ। ਇਸੇ ਲਈ ਤਾਂ ਫਿਰ ਗੁਰੂ ਦਸਵੇਂ ਪਾਤਸ਼ਾਹ ਨੇ ਕਹਿ ਦਿੱਤਾ ਹੈ ਵੀ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕੱਟਿਓ ਵਾਸ ਨਰਕੋ ਲੀਨ। ਵੀ ਜਿਹੜਾ ਭੇਖ ਹੈ ਇਹਦੇ ਸ਼ਕਤੀ ਹੈ ਇੱਕ, ਤੇ ਲੋਕਾਂ ਨੂੰ ਵਸ ਕਰ ਲੈਂਦਾ ਹੈ। ਇਹ ਗੱਲ ਵੱਖਰੀ ਹੈ ਵੀ ਅੰਤ ਕਾਲ ਕਾਤੀ ਕੱਟਿਓ, ਵੀ ਅੰਤ ਦੇ ਸਮੇਂ ਉਹਨੂੰ ਜਮਾਂ ਦੀ ਮਾਰ ਸਹਿਣੀ ਪੈਂਦੀ ਹੈ, ਵਾਸ ਨਰਕ ਮੋਲੀਨ ਉਹ ਨਰਕਾਂ ਜਾਣਾ ਪੈਂਦਾ। ਲਦਾਈ ਕੇ ਨਗਰ ਹੈ ਜ਼ਿਲ੍ਹਾ ਮੋਗੇ ਵਿੱਚ, ਉੱਥੇ ਛੇਵੇਂ ਪਾਤਸ਼ਾਹ ਦਾ ਅਸਥਾਨ ਬਣਿਆ, ਉੱਥੇ ਦੀ ਸਾਖੀ ਹੈ ਉਸ ਜਿਹੜਾ ਸੀ ਨਕਲੀ ਗੁਰੂ ਸੀ ਉਹ ਸੱਪ ਬਣਿਆ ਸੀ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਆ ਵੀ ਭੇਗ ਦਿਖਾਏ ਜਗਤ ਕੋ ਲੋਗੋਂ ਕੋ ਵਸ ਗੇਨ ਅੰਤ ਕਾਲ ਕਾਤੀ ਕਟਿਓ ਬਾਤ ਨਰਕ ਬੋਲੀਏ। ਤੇ ਗ੍ਰੰਥਾਂ ਵਿੱਚ ਵੀ ਇਹ ਵਿਚਾਰ ਆਉਂਦੀ ਹੈ ਤੇ ਗ੍ਰੰਥਾਂ ਦੇ ਵਿੱਚ ਇਹ ਸ਼ੁਭ ਸਿੱਖਿਆ ਮਿਲਦੀ ਹੈ ਕਿ ਜਗਿਆਸੂ ਪੁੱਛਦਾ ਹੈ ਵੀ ਇਹ ਮਹਾਂਪੁਰਸ਼ੋ ਤੁਸੀਂ ਕਹਿਣ ਵੀ ਸੰਤਾਂ ਦੀ ਸੰਗਤ ਕਰੋ, ਪਰ ਸੰਤਾਂ ਦੀ ਉਹਦੇ ਲੱਛਣ ਕੀ ਨੇ ਤੇ ਉਹਨਾਂ ਦੀ ਪਰਖਣਾ ਕੀ ਹੈ? ਉਹਦੇ ਵਿੱਚ ਬਹੁਤ ਤਰ੍ਹਾਂ ਦੇ ਵੱਖਰੇ ਵੱਖਰੇ ਹਵਾਲੇ ਦੇ ਕੇ ਸਮਝਾਇਆ ਗਿਆ, ਉੱਥੇ ਬਹੁਤ ਸੌਖੇ ਜਿਹੇ ਪ੍ਰਮਾਣ ਦਿੱਤੇ ਹੋਏ ਨੇ। ਉੱਥੇ ਕਹਿੰਦੇ ਹਨ ਕਿ ਜਿਵੇਂ ਕੇਵਲ ਭੇਖ ਹੀ ਧਾਰਨ ਕੀਤਾ ਹੋਵੇ, ਕਹਿੰਦੇ ਭੇਖ ਦੇਖ ਨਾ ਭੂਲੀਏ ਜਹਾਂ ਨਾ ਗੁਣ ਕੋ ਨਾਮ। ਕਹਿੰਦੇ ਕੱਲਾ ਭੇਖ ਦੇ ਕੇ ਹੀ ਸਿੱਖ ਨੂੰ ਭੁੱਲ ਨਹੀਂ ਜਾਣਾ ਚਾਹੀਦਾ, ਜਿੱਥੇ ਕੋਈ ਸ਼ੁਭ ਗੁਣੇ ਨਹੀਂ, ਨਾ ਸਿਮਰਨ ਹੈ, ਨਾ ਸੰਤੋਖ ਹੈ, ਨਾ ਦਇਆ ਹੈ, ਨਾ ਧਰਮ ਹੈ। ਭੇਖ ਦੇਖ ਨਾ ਭੂਲੀਏ ਜਹੈ ਨਾ ਗੁਣ ਕੋ ਨਾਮ। ਕਹਿੰਦੇ ਜੋ ਗਲ ਗਉ ਘੰਟਾ ਦੂਧ ਬਿਨਹ ਕੇ ਕਾਮ। ਜਿਵੇਂ ਨਾ ਇੰਡੀਆ ਵਿੱਚ ਕਈ ਗਾਵਾਂ ਦੇ ਗਲਾਂ ਵਿੱਚ ਟੱਲੀਆਂ ਪਾ ਲੈਂਦੇ ਆ, ਉਹਦਾ ਪ੍ਰਮਾਣ ਹੈ। ਕਹਿੰਦੇ ਗਾਂ ਦੇ ਗਲ ਵਿੱਚ ਟੱਲੀਆਂ ਪਾਈਆਂ ਨੇ, ਦੁੱਧ ਬਿਨਾ ਕਿਸੇ ਕਾਮ, ਜੈਸਾ ਕਿ ਗੁਰੂ ਮਹਾਰਾਜ ਕਹਿੰਦੇ ਧੇਨ ਦੁੱਧੇ ਤੇ ਵਾਰੀ ਕਿਤੇ ਨੇ ਆਵੀ ਕਾਮ। ਕਹਿੰਦੇ ਜਿਵੇਂ ਉਹ ਗਊ ਦੇ ਗਲ ਵਿੱਚ ਕਿੰਨੇ ਮਰਜ਼ੀਆਂ ਟੱਲੀਆਂ ਪਾ ਲਓ, ਉਹਨੂੰ ਸ਼ਿੰਗਾਰ ਲਓ, ਜੇ ਦੁੱਧ ਨਹੀਂ ਦਿੰਦੀ ਉਹਦਾ ਕੋਈ ਫਾਇਦਾ ਨਹੀਂ। ਇਸੇ ਤਰੀਕੇ ਨੇ ਜੇ ਕੱਲਾ ਭੇਖ ਹੀ ਧਾਰਨ ਕੀਤਾ ਹੋਇਆ ਉਹ ਕਿਸੇ ਲੇਖੇ ਵਿੱਚ ਨਹੀਂ ਹੈ। ਕਹਿਣ ਤੋਂ ਭਾਵ ਭਾਈ ਗੁਰਦਾਸ ਜੀ ਕਹਿੰਦੇ ਹਨ ਵੀ ਜਿਵੇਂ ਖੰਡ ਅਤੇ ਚੂਨਾ ਵੇਖਣ ਨੂੰ ਇੱਕੋ ਜਿਹੇ ਲੱਗਦੇ ਹੈ, ਪਰ ਜਦੋਂ ਪਰਖਣਾ ਜਿਹੜੀ ਰਸਨਾ ਜਦੋਂ ਪਰਖਦੀ ਹੈ ਤੇ ਫਿਰ ਫਰਕ ਪਤਾ ਲੱਗ ਜਾਂਦਾ ਵੀ ਇਹ ਚੂਨਾ ਹੈ, ਇਹ ਖੰਡ ਹੈ। ਕਹਿੰਦੇ ਇਸੇ ਤਰ੍ਹਾਂ ਜੈਸੇ ਪੀਤ ਬਰਨ ਹੀ ਹੋਏ ਹੇਮ ਅਰ ਪੀਤਰ ਹੋਏ। ਹੇਮ ਕਹਿੰਦੇ ਨੇ ਸੋਨੇ ਨੂੰ ਤੇ ਪੀਤਰ ਹੁੰਦਾ ਪਿੱਤਲ। ਕਹਿੰਦੇ ਜਿਵੇਂ ਬਰਨ ਕਹਿੰਦੇ ਰੰਗ ਨੂੰ, ਕਹਿੰਦੇ ਜੈਸੇ ਪੀਤ ਵਰਨ ਹੇਮ ਔਰ ਪੀਤਰ ਹੋਏ। ਕਹਿੰਦੇ ਜਿਹੜਾ ਦੇਖਣ ਨੂੰ ਜਿਹੜਾ ਸੋਨੇ ਦਾ ਰੰਗ ਵੀ ਪੀਲਾ ਹੁੰਦਾ ਹੈ ਤੇ ਜਿਹੜਾ ਪਿੱਤਲ ਹੈ ਉਹ ਵੀ ਪੀਲਾ ਹੁੰਦਾ ਹੈ, ਦੋਨਾਂ ਦਾ ਰੰਗ ਇੱਕੋ ਜਿਹੀ ਹੈ। ਪਰ ਕਹਿੰਦੇ ਜਾਣੀਏ ਮਹੱਤ ਪਾਰਖ ਅੱਗੇ ਰੱਖੀਏ, ਜਦੋਂ ਪਰਖਣ ਵਾਲਾ ਸੁਨਿਆਰ ਹੈ ਜਦੋਂ ਉਹਦੇ ਅੱਗੇ ਜਾ ਕੇ ਰੱਖਾਂਗੇ ਉਹ ਦੱਸ ਦੇਵੇਗਾ ਵੀ ਇਹ ਸੋਨਾ ਹੈ ਇਹ ਪਿੱਤਲ ਹੈ। ਇਸੇ ਤਰ੍ਹਾਂ ਸੰਤ ਤੇ ਅਸੰਤ ਦੀ ਗੱਲ ਹੈ। ਇਹ ਭਾਈ ਗੁਰਦਾਸ ਜੀ ਹਵਾਲੇ ਦੇ ਕੀ ਸਮਝਾ ਰਿਹਾ, ਸਾਨੂੰ ਸੁਚੇਤ ਕਰਦੇ ਨੇ। ਕਹਿੰਦੇ ਇਸੇ ਤਰ੍ਹਾਂ ਜੈਸੇ ਕਊਆ ਕੋਕਲਾ ਦੋਨੋ ਹੈ ਖੱਗ ਸਿਆਮ ਤਨ। ਕਾਂ ਅਤੇ ਕੋਇਲ, ਖੱਗ ਕਹਿੰਦੇ ਨੇ ਪੰਛੀ ਨੂੰ, ਸਿਆਮ ਕਹਿੰਦੇ ਨੇ ਕਾਲੇ ਨੂੰ। ਕਹਿੰਦੇ ਕੋਇਲ ਅਤੇ ਜਿਹੜਾ ਕਾਂ ਹੈ ਨਾ ਦੋਨਾਂ ਦਾ ਰੰਗ ਇੱਕੋ ਜਿਹਾ ਹੁੰਦਾ ਹੈ। ਪਰ ਕਹਿੰਦੇ ਬੂਝੀਏ ਅਸ਼ੁਭ ਅਸ਼ੁਭ ਸ਼ੁਭ ਸਭ ਸੋ ਭਾਖੀ ਹੈ। ਪਰ ਜਦੋਂ ਕਾਂ ਬੋਲਦਾ ਹੈ ਉਹ ਪਤਾ ਲੱਗ ਜਾਂਦਾ ਵੀ ਇਹ ਕਾਂ ਹੈ, ਜਦੋਂ ਕੋਇਲ ਬੋਲਦੀ ਹੈ ਪਤਾ ਲੱਗਦਾ ਵੀ ਕੋਇਲ ਹੈ, ਉਹਦੇ ਬੋਲਣ ਤੋਂ ਪਤਾ ਲੱਗਦਾ। ਭਾਈ ਗੁਰਦਾਸ ਜੀ ਹਵਾਲੇ ਦੇ ਕਰਕੇ ਖੰਡ ਅਤੇ ਚੂਨੇ ਦਾ, ਸੋਨੇ ਅਤੇ ਪਿੱਤਲ ਦਾ, ਕਾਂ ਅਤੇ ਕੋਇਲ ਦਾ ਪ੍ਰਮਾਣ ਦੇ ਕੇ ਅਖੀਰ ਵਿੱਚ ਕਹਿੰਦੇ ਹਨ, ਕਹਿੰਦੇ ਤੈਸੇ ਅਸਾਧ ਸਾਧ ਚੇਨ ਸਮਾਨ ਕੇ ਹੋਤ। ਕਹਿੰਦੇ ਇਸੇ ਤਰ੍ਹਾਂ ਸੰਤ ਜਿਹੜੇ ਰੱਬ ਦੇ ਪਿਆਰੇ ਅਤੇ ਅਸੰਤ ਪਖੰਡੀ, ਚੇਨ ਸਮਾਨ ਕੇ ਹੋਤ। ਕਹਿੰਦੇ ਉਹਦੇ ਬਾਹਰਲਾ ਜਿਹੜਾ ਭੇਖ ਹੈ ਉਹ ਇੱਕੋ ਜਿਹੀ ਹੈ, ਸਗੋਂ ਕਈ ਵਾਰੀ ਨਾ ਜਿਹੜੇ ਨਕਲੀ ਹੁੰਦੇ ਉਹਦੇ ਉੱਤੇ ਜ਼ਿਆਦਾ ਭਰੋਸਾ ਲੋਕਾਂ ਦਾ ਵੱਧ ਜਾਂਦਾ ਹੈ। ਇਹ ਆਪਾਂ ਵੇਖਦੇ ਹਾਂ ਹੁਣ ਸਰਸੇ ਵਾਲਾ ਪਖੰਡੀ ਅਤੇ ਹੋਰ ਕਿੰਨੇ ਤੁਰੇ ਫਿਰਦੇ ਆ ਇੱਥੇ ਨਾ, ਇਹ ਪਖੰਡ ਕਰਕੇ ਆਪਣੇ ਲੋਕਾਂ ਨੂੰ ਮਗਰ ਲਾ ਲੈਂਦੇ ਆ। ਦੇਖਣ ਨੂੰ ਤਾਂ ਇੱਕੋ ਜਿਹਾ ਲੱਗਦਾ, ਕਈ ਵਾਰੀ ਜਿਹੜੇ ਪਖੰਡੀ ਹੋਏ ਉਹ ਜ਼ਿਆਦਾ ਸਗੋਂ ਲੋਕਾਂ ਨੂੰ ਪ੍ਰਭਾ ਲੈਂਦੇ ਆ, ਕਿਉਂਕਿ ਜਿਹੜੇ ਰੱਬ ਦੇ ਪਿਆਰੇ ਉਹ ਤਾਂ ਛੁਪ ਕੇ ਰਹਿੰਦੇ ਆ ਤੇ ਨਾ ਉਹ ਆਪਣਾ ਕੋਈ ਬਾਹਲਾ ਵਿਖਾਵਾ ਕਰਦੇ ਨੇ। ਇਹ ਤਾਂ ਸਤਿਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਦਾਰਦ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ। ਭਗਤ ਰਵਿਦਾਸ ਜੀ ਕੀ ਕਰਦੇ ਹੈ, ਰਵਿਦਾਸ ਢਵੋਂਤਾ ਢੋਰ ਨੀਤ। ਕਹਿੰਦੇ ਮਰੇ ਹੋਏ ਪਸ਼ੂ ਢੋਂਦੇ ਹੈ ਅਤੇ ਚਮੜੇ ਦੇ ਕਿਰਤ ਕਰਦੇ ਨੇ, ਜੁੱਤੀਆਂ ਬਣਾਉਂਦੇ ਨੇ, ਪਾਣਾ ਗੰਢ ਹੈ ਰਾਹ ਵਿੱਚ, ਢੋਏ ਢੋਰ ਸਮੇਤਾ ਤੇ ਮਰੇ ਹੋਏ ਪਸ਼ੂ ਢੋਂਦੇ ਹੈ। ਤੇ ਉਹ ਭਗਤੀ ਕਹਿੰਦੇ ਹੈ, ਕਹਿੰਦੇ ਦਾਰਦ ਦੇਖ ਸਭ ਕੋ ਹੱਸੈ ਐਸੀ ਦਸਾ ਹਮਾਰੀ। ਕਹਿੰਦੇ ਮੇਰੇ ਹੱਥਾਂ ਵੱਲ ਵੇਖ ਕੇ ਭਈ ਪੈਰਾਂ ਚ ਬਈਆਂ ਪਾਟੀਆਂ ਹਨ। ਜਿਹੜੇ ਹੱਥ ਨੇ ਉਹ ਧਰਮ ਦੀ ਕਿਰਤ ਕਰਕੇ ਤੇ ਉਹ ਵੀ ਇਸ ਤਰ੍ਹਾਂ ਲੱਗਦੇ ਹੈ ਬੜੇ ਮੈਲੇ ਕੁਚੈਲੇ ਨੇ, ਲੋਕ ਹੱਸਦੇ ਹੈ। ਪਰ ਕਹਿੰਦੇ ਦਾਸ਼ਟ ਅਸ਼ਾਦ ਸਿੱਧ ਕਰਦ ਲੈ ਸਭ ਕਿਰਪਾ ਤੁਮਾਰੀ, ਪਰ ਜਿਹੜੀਆਂ ਸ਼ਕਤੀਆਂ ਨੇ ਰੂਹਾਨੀ ਉਹ ਸਾਰੀਆਂ ਕੋਲ ਨੇ ਪਰ ਵਰਤਦੇ ਨਹੀਂ ਹਨ, ਛੁਪ ਕੇ ਰਹਿ ਰਹੇ। ਸੋ ਕਹਿਣ ਤੋਂ ਭਾਵ ਵੀ ਸਗੋਂ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ ਤੇ ਉਹ ਤਾਂ ਛੁਪ ਕੇ ਰਹਿੰਦੇ, ਜਿਹੜੇ ਪਖੰਡ ਕਰਨ ਵਾਲੇ ਨੇ ਉਹ ਬਹੁਤ ਤਰ੍ਹਾਂ ਦਾ, ਜਿਵੇਂ ਬਾਬੇ ਬਕਾਲੇ ਲਗਭਗ 27 ਸਾਲ ਬਹੁਤ ਲੰਮਾ ਸਮਾਂ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਕੌਣ ਜਾਣਦਾ ਸੀ? ਕੋਈ ਨਹੀਂ ਸੀ ਜਾਣਦਾ। ਜਿਹੜੇ ਬਾਕੀ ਬੈਠੇ ਸੀ ਉੱਥੇ ਮੰਜੀਆਂ ਲਾ ਕੇ ਉਹਨਾਂ ਦੇ ਏਜੰਟ ਰੱਖੇ ਹੋਏ ਸੀ, ਉਹ ਪ੍ਰਚਾਰ ਕਰਦੇ ਸੀ, ਉਹਦੀ ਪੂਜਾ ਹੋ ਰਹੀ ਸੀ, ਬੜੇ ਪਦਾਰਥ ਉਹਨਾਂ ਕੋਲ ਭੇਟਾ ਚੜ੍ਹਦੀ ਸੀ ਵੀ ਇਹ ਸਾਰੇ ਸੋਢੀ ਨੇ ਤੇ ਇਸ ਤਰ੍ਹਾਂ ਸੋਢੀਆਂ ਦੀ ਕੁੱਲ ਵਿੱਚੋਂ ਜਿਹੜੇ ਗੁਰੂਆਂ ਦੀ ਕੁੱਲ ਵਿੱਚੋਂ ਸਨ ਉਹ ਗੁਰੂ ਬਣ ਕੇ ਬਹਿ ਗਏ ਸੀ ਨਾ, ਤੇ ਲੋਕਾਂ ਨੂੰ ਕਿਹੜੀ ਪਰਖ ਹੈ ਹੁਣ? ਇਸੇ ਕਰਕੇ ਕਿਸੇ ਵਿਦਵਾਨ ਨੇ ਆਖਿਆ ਹੈ, ਕਹਿੰਦੇ ਭਾਈ ਦੱਦਾ ਆਖੇ ਦੂਰ ਬੜੀ ਮੰਜ਼ਿਲ ਫਕੀਰ ਦੀ ਏ। ਦੱਦਾ ਅਖਰ ਕਹਿੰਦਾ ਹੈ, ਦੱਦਾ ਆਖੇ ਦੂਰ ਬੜੀ ਮੰਜ਼ਿਲ ਫਕੀਰ ਦੀ ਏ। ਕਹਿੰਦੇ ਜਿਹੜੀ ਫਕੀਰੀ ਦੀ ਮੰਜ਼ਿਲ ਹੈ ਨਾ ਬੜੀ ਦੂਰ ਹੈ। ਕਿਸੇ ਵਿਦਵਾਨ ਨੇ ਆਖਿਆ, ਕਹਿੰਦਾ ਫਕੀਰਾ ਫਕੀਰੀ ਦੂਰ ਹੈ? ਕਹਿੰਦੇ ਫਕੀਰੀ ਬੜੀ ਦੂਰ ਹੈ। ਕਹਿੰਦੇ ਚੜ ਗਿਆ ਤਾਂ ਪੀਏਗਾ ਅੰਮ੍ਰਿਤ ਰਸ, ਗਿਰ ਗਿਆ ਤਾਂ ਚੱਕਣਾ ਚੂਰ ਹੈ। ਜੇ ਤਾਂ ਇਹ ਅਵਸਥਾ ਤੇ ਪੂਰਾ ਹੋ ਗਿਆ ਫਿਰ ਤਾਂ ਅੰਮ੍ਰਿਤ ਰਸ ਪਰਮਾਤਮਾ ਦੇ ਨਾਂ ਵਿੱਚ ਅਭੇਦ ਹੋ ਜਾਏਗਾ, ਨਹੀਂ ਤਾਂ ਚੱਕਣਾ ਚੂਰ ਹੀ ਹੈ। ਫਿਰ ਸਤਸੰਗ ਜੀ ਇਹ ਹੁਣ ਹੋ ਹੀ ਰਹੇ। ਇਸੇ ਕਰਕੇ ਬਾਬਾ ਫਰੀਦ ਜੀ ਕਹਿੰਦੇ ਨੇ, ਬਾਬਾ ਕੇ ਫਰੀਦ ਜੀ ਕਹਿੰਦੇ, ਫਰੀਦਾ ਕਹਿੰਦੇ ਦਰਵੇਸ਼ੀ ਗਾਖੜੀ ਚੋਪੜੀ ਪ੍ਰੀਤ। ਜਿਹੜੀ ਕਹਿੰਦੇ ਦਰਵੇਸ਼ੀ ਆ ਨਾ ਫਕੀਰੀ ਆ, ਗਾਖੜੀ ਕਹਿੰਦੇ ਬੜੀ ਔਖੀ ਹੈ। ਫਕੀਰੀ ਧਾਰਨ ਕਰ ਲੈਣਾ ਕੁਝ ਹੋਰ ਗੱਲ ਹੈ, ਪਰ ਫਕੀਰਾਂ ਵਾਲੇ ਗੁਣ ਆ ਜਾਣੇ ਇਹ ਹੋਰ ਗੱਲ ਹੈ। ਜਿਵੇਂ ਕੋਈ ਕੋਈ ਮਿਲਟਰੀ ਦੇ ਸਭ ਵਰਦੀ ਪਾ ਲਵੇ ਜਾਂ ਕੋਈ ਪੁਲਿਸ ਦੀ ਵਾਲੀ ਵਰਦੀ ਪਾ ਲਵੇ, ਉਹ ਵਰਦੀ ਪਾਉਣ ਵਾਲੇ ਥੋੜੋ ਕਿਤੇ ਪੁਲਿਸਮੈਨ ਬਣ ਜਾਏਗਾ। ਉਹਨੂੰ ਟ੍ਰੇਨਿੰਗ ਲੈਣੀ ਪੈਣੀ ਹੈ ਤੇ ਉਹਦੇ ਕੋਲ ਫਿਰ ਕੋਈ ਕੋਈ ਸਰਟੀਫਿਕੇਟ ਵੀ ਹੋਏਗਾ, ਤਾਂ ਹੀ ਉਹ ਤੇ ਉਹ ਸਿਪਾਹੀ ਖਵਾ ਸਕਦੇ ਨਾ। ਇਸੇ ਤਰ੍ਹਾਂ ਹੀ ਫਕੀਰੀ ਲਿਬਾਸ ਪਾਉਣ ਦੇ ਨਾਲ ਕੋਈ ਫਕੀਰ ਨਹੀਂ ਬਣ ਜਾਂਦਾ। ਫੱਫਾ ਆਖਰ ਕਹਿੰਦਾ ਵੀ ਉਹ ਤਾਂ ਫਾਕਾ ਹੋਏ, ਭਾਵ ਕਿ ਫਾਕੇ ਚ ਰਹੇ, ਪਰਮਾਤਮਾ ਦੇ ਭਾਣੇ ਵਿੱਚ ਰਹੇ, ਭਾਵੇਂ ਦੁੱਖ ਹੈ ਭਾਵੇਂ ਭੁੱਖ ਹੈ। ਕੱਕਾ ਆਖਰ ਕਹਿੰਦੇ ਵੀ ਕਰਾਮਾਤ ਨਾ ਵਿਖਾਵੇ, ਰਾਰਾ ਕਹਿੰਦੇ ਵੀ ਉਹ ਰਹਿਮ ਦਿਲ ਵੀ ਹੋਵੇ। ਸੋ ਕਹਿੰਦੇ ਹਨ ਬਾਬਾ ਫਰੀਦ ਜੀ ਕਹਿੰਦੇ, ਇਹ ਦਰਵੇਸ਼ੀ ਗਾਖੜੀ, ਫਰੀਦਾ ਦਰਵੇਸ਼ੀ ਗਾਖੜੀ ਚੋਪੜੀ ਪ੍ਰੀਤ। ਚੋਪੜੀ ਕੀ ਵਿਖਾਵਾ? ਪ੍ਰੀਤ ਕਰਨੀ ਜਿਹੜੀ ਵਿਖਾਵੇ ਵਾਲੀ ਕਹਿੰਦੇ ਗੱਲ ਹੈ, ਇਹ ਤਾਂ ਬੜੇ ਤੁਰੇ ਫਿਰਦੇ ਹੈ, ਪਰ ਫਕੀਰਾਂ ਵਾਲੀ ਵਾਸਤਾ ਤਾਂ ਥੋੜੇ ਥੋੜੇ ਹੈ। ਇੱਕ ਨਾ ਕਿਨੇ ਚਾਲੀ ਹੈ ਦਰਵੇਸ਼ਾ ਵੀ ਰੀਤ, ਕਹਿੰਦੇ ਉਹ ਤਾਂ ਇੱਕ ਨਾ ਇੱਕ ਵੀ ਕੋਈ ਬਿਰਲਾ ਬਿਰਲਾ ਹੈ, ਬਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ। ਉਹ ਤਾਂ ਕਹਿੰਦੇ ਬਿਰਲੇ ਬਿਰਲੇ ਹੈ ਜਿਹੜੇ ਕਹਿੰਦੇ ਇਹ ਫਕੀਰੇ ਦੇ ਗੁਣਾਂ ਵਿੱਚ ਪੂਰੇ ਹੁੰਦੇ। ਇਸ ਲਈ ਦੱਦਾ ਆਖੇ ਦੂਰ ਬੜੀ ਮੰਜ਼ਿਲ ਫਕੀਰ ਦੀ ਏ। ਲੋਕਾਂ ਨੂੰ ਕੀ ਪਤਾ ਜਿੱਥੇ ਫਕਰ ਬਿਰਾਜਦੇ, ਲੋਕਾਂ ਨੂੰ ਕੀ ਪਤਾ ਜਿੱਥੇ ਰੱਬ ਦੇ ਪਿਆਰੇ ਰਹਿ ਰਹੇ। ਸੁਣ ਜੋ ਸਮਾਧ ਲੱਗੀ ਨਾਲ ਪਰਮਾਤਮਾ ਦੇ, ਦੁਨੀਆ ਕੀ ਜਾਣੇ ਵੀ ਸੁੱਤੇ ਆ ਕੇ ਜਾਗਦੇ, ਵੀ ਲੋਕੀ ਕੀ ਜਾਣ ਸਕਦੇ ਵੀ ਸੁੱਤੇ ਆ ਜਾਂ ਜਾਗਦੇ। ਉਹ ਤਾਂ ਸੁੱਤਿਆਂ ਵੀ ਉਹਨਾਂ ਜਿਹੜਾ ਸਾਸ ਗਰਾਸ ਨਾ ਵਿਸਰੇ ਹਰਨਾਮਾ ਮਰਮਾ, ਸੁੱਤਿਆਂ ਵੀ ਉਹਦਾ ਨਾਮ ਜਪਦੇ। ਸੁਣ ਜੋ ਸਮਾਧ ਲੱਗੀ ਨਾਲ ਪਰਮਾਤਮਾ ਦੇ, ਦੁਨੀਆ ਕੀ ਜਾਣੇ ਵੀ ਸੁੱਤੇ ਆ ਕੇ ਜਾਗਦੇ। ਹੱਥ ਤਸਵੀ ਨਾ ਮਾਲਾ ਭੇਗ ਪਸਪੇ ਭਾਗ ਭਗਵਾਨਾ ਕਾਲਾ ਕੋਈ, ਨਾ ਕਿ ਉਹਨਾਂ ਕੋਲ ਮਾਲਾ ਹੈ ਨਾ ਤਸਵੀ ਹੈ ਨਾ ਕੋਈ ਭੇਗ ਹੈ ਵੀ ਮੈਂ ਕਾਲੇ ਕੱਪੜੇ ਪਾ ਲਏ ਜਾਂ ਕੋਈ ਭਗਵੇਂ ਕੱਪੜੇ ਪਾ ਲਏ ਜਾਂ ਕੋਈ ਚੋਲਾ ਪਾ ਲਿਆ, ਨਹੀਂ। ਹੱਥ ਤਸਵੀ ਨਾ ਮਾਲਾ ਭੇਗ ਭਗਵਾਨਾ ਕਾਲਾ ਕੋਈ, ਤੇ ਸੁਣ ਸਰੀਏ ਤਾਂ ਕੋਈ ਕੰਮ ਨਾ ਨਿਵਾਜਦੇ। ਉਹ ਇਹ ਨਹੀਂ ਵੀ ਅਸੀਂ ਸੁਨਤ ਕਰਾਉਣੀ ਹੈ ਜਾਂ ਆਹ ਕਰਨਾ ਜੀ ਮੈਂ ਉਹ ਕਰਦਾ, ਨਹੀਂ। ਕਹਿੰਦੇ ਲੋਕੀ ਬੇਗਿਆਤ ਮੁੱਲ ਪਾਉਂਦੇ ਨੇ ਪਖੰਡੀਆਂ ਦਾ, ਬਿਰਲੇ ਸਰੋਤੇ ਕੋਈ ਫਕਰਾਂ ਦੇ ਰਾਗ ਦੇ। ਕਹਿੰਦੇ ਬਿਰਲੇ ਬਿਰਲੇ ਜਿਹੜੇ ਨੇ ਐਸੇ ਮਹਾਂਪੁਰਸ਼ਾਂ ਦੇ ਪਾਰਕੂ ਹੁੰਦੇ। ਲੋਕੀ ਬੇਗਿਆਤ ਮੁੱਲ ਪਾਉਂਦੇ ਪਖੰਡੀਆਂ ਦਾ, ਪਖੰਡੀਆਂ ਕੋਲੇ ਬਹੁ ਗਿਣਤੀ ਹੁੰਦੀ ਹੈ ਜਿਹੜੇ ਰੱਬ ਦੇ ਪਿਆਰੇ ਨੇ, ਤੇ ਸਾਸ ਉਹ ਤਾਂ ਆਪਣੇ ਕੋਲੇ ਆਉਣੇ ਨਹੀਂ ਦਿੰਦੇ। ਉਹਨਾਂ ਦਾ ਤਾਂ ਇਹੀ ਕਹਿਣਾ ਭਾਈ ਬਾਣੀ ਪੜ੍ਹਿਆ ਕਰ, ਸੇਵਾ ਕਰਿਆ ਕਰ, ਸੇਵਾ ਕਰਕੇ ਸਿਮਰਨ ਕਰਕੇ ਹੀ ਤੇਰਾ ਭਲਾ ਹੋਣਾ। ਜਿਹੜੇ ਪਖੰਡੀ ਨੇ ਸਾਹ ਸੇ ਉਹਨਾਂ ਕੋਲ ਜਾ ਕੇ ਵੇਖ ਲਓ, ਉਹ ਲੈਚੀਆਂ ਦਿੰਦੇ ਆ, ਲੌਂਗ ਦਿੰਦੇ ਆ, ਪਾਣੀ ਫੂਕਾਂ ਮਾਰ ਕੇ ਦੇ ਜਾਂਦੀ ਆ, ਉਹਨਾਂ ਕੋਲ ਬੜਾ ਇਕੱਠ ਹੁੰਦਾ। ਇਸੇ ਕਰਕੇ ਫਿਰ ਕਹਿ ਰਹੇ ਨੇ ਵੀ ਲੋਕੀ ਬੇਗਿਆਤ ਮੁੱਲ ਪਾਉਂਦੇ ਪਖੰਡੀਆਂ ਦਾ, ਵਿਹਲੇ ਸਰੋਤੋਂ ਕੇ ਫਕਰਾਂ ਦੇ ਰਾਗ ਦੇ। ਸੋ ਭਾਈ ਗੁਰਦਾਸ ਜੀ ਕਹਿ ਰਹੇ ਹਨ, ਕਹਿੰਦੇ ਭਾਈ ਤੈਸੇ ਆਸਾਦ ਸਾਦ ਚਿਹਨ ਸਮਾਰਕ ਹੋਦ। ਕਹਿੰਦੇ ਜਿਹੜਾ ਅਸੰਤ ਹੈ, ਪਖੰਡੀ ਹੈ ਅਤੇ ਰੱਬ ਦੇ ਵਿੱਚ ਅਭੇਦ ਹੋਇਆ ਕੋਈ ਮਹਾਂਪੁਰਸ਼ ਹੈ ਤੇ ਬਾਹਰਲਾ ਭੇਕ ਤਾਂ ਸਮਾਨ ਹੀ ਹੈ। ਕਹਿੰਦੇ ਪਰ ਕਰਨੀ ਕਰਤੂਤ ਲਗ ਲੱਛਣ ਕਹਿ ਜਾਣੀ ਹੈ, ਪਰ ਕਹਿੰਦੇ ਉਹਦੀ ਕਰਨੀ ਤੋਂ ਪਤਾ ਲੱਗ ਜਾਂਦਾ ਵੀ ਇਹ ਸੰਤ ਹੈ ਜਾਂ ਅਸੰਤ ਹੈ, ਉਹਦੇ ਕਰਮਾਂ ਤੋਂ ਪਤਾ ਲੱਗ ਜਾਂਦਾ। ਆ ਬੈਠੇ ਨੇ ਹੁਣ ਜਿਹਨਾਂ ਦੇ ਵਿੱਚ, ਕਈ ਬੈਠੇ ਇੰਡੀਆ ਵਿੱਚ, ਕਿੰਨਾ ਲੋਕਾਂ ਨੂੰ ਉਹਨੇ ਲੋਕਾਂ ਨੂੰ ਬੁੱਧੂ ਬਣਾਇਆ, ਕਿੰਨੇ ਸਾਲਾਂ ਤੋਂ ਉਹਦਾ ਚੱਲ ਰਿਹਾ ਸੀ ਜਿਹੜਾ ਸ਼ੀਰ ਸਾਹਿਬ ਸਿੰਘ ਜੀ, ਨਾ ਧੋਖਾ ਨਾ ਗਾਮ, ਕਮਾਏਗੀ ਦੁਨੀਆ ਖਾਏਗੀ ਹਮ ਵਾਲੀ ਗੱਲ ਸੀ ਨਾ, ਕਿੰਨਾ ਅਡੰਬਰ ਰਚਿਆ ਸੀ। ਆਖਰ ਨੂੰ ਤਾਂ ਊੜ ਨਖੁੱਟੇ ਨਾਨਕਾ ਓੜਕ ਸੱਚ ਰਹੀ, ਅਖੀਰ ਨੂੰ ਹੁਣ ਉਹੀ ਕੁਝ ਹੋ ਰਿਹਾ ਜੋ ਹੋਣਾ ਚਾਹੀਦਾ ਉਹਨਾਂ ਨਾਲ, ਕਿ ਪਖੰਡ ਦਾ ਆਖਰ ਨੂੰ ਤਾਂ ਪਰ ਭਾਂਡਾ ਭੱਜਣ ਹੀ ਹੈ ਨਾ। ਇਸੇ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਤੇ ਜਿਹੜਾ ਸੀ ਲਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ, ਜੰਗਲ ਅੰਦਰ ਜਾ ਕੇ ਪਖੰਡ ਕਮੱਤਾ, ਉਹ ਕਿਤੇ ਲਲਾਰੀ ਦੇ ਮੱਟ ਵਿੱਚ ਕਿਤੇ ਗਿੱਦੜ ਰੰਗਿਆ ਗਿਆ ਸੀ, ਉਹ ਜਾ ਕੇ ਸ਼ੇਰ ਬਣ ਕੇ ਬਹਿ ਗਿਆ ਸੀ। ਤੇ ਫਿਰ ਬੋਲਣ ਪਾਜ ਉਘਾੜੇ ਜੋ ਮੂਲੀ ਪੱਤਾ, ਆਖਰ ਨੂੰ ਪਾਜ ਉਗੜੇ ਜਾਂਦਾ ਨਾ ਕਹਿਣ ਤੋਂ ਭਾਵ। ਇਸੇ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ, ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਵਿੱਚ ਥੋੜ੍ਹੀ ਜਿਹੀ ਇੱਕ ਸਾਖੀ ਆਉਂਦੀ ਹੈ ਜੋ ਇਸ ਸ਼ਬਦ ਦੇ ਨਾਲ ਇਹਦੇ ਨਾਲ ਢੁਕਵਾਂ ਪ੍ਰਵਾਨ ਹੈ। ਸਤਿਗੁਰੂ ਮਹਾਰਾਜ ਜੀ ਨੂੰ ਸਿੱਖਾਂ ਨੇ ਪੁੱਛਿਆ, ਮਹਾਰਾਜ ਕਿਰਪਾ ਕਰੋ ਕਿਵੇਂ ਅਸੀਂ ਆਪਣੇ ਜਨਮ ਨੂੰ ਸਫਲਾ ਕਰੀਏ, ਤੇ ਮਹਾਰਾਜ ਕਹਿੰਦੇ ਭਾਈ ਧਰਮ ਦੀ ਕਿਰਤ ਕਰਿਆ ਕਰੋ, ਅੰਮ੍ਰਿਤ ਵੇਲੇ ਉੱਠਿਆ ਕਰੋ, ਦਸਵੰਧ ਕੱਢਿਆ ਕਰੋ, ਜੋ ਗੁਰੂ ਦਾ ਸਿਧਾਂਤ ਹੈ ਵੀ ਨਾਮ ਜਪਣਾ, ਕਿਰਤ ਕਰਨੀ, ਦਸਵੰਧ ਕਰਨਾ, ਲੋੜਵੰਦ ਦੀ ਮਦਦ ਕਰਨੀ। ਉੱਥੇ ਇਤਿਹਾਸ ਵਿੱਚ ਇਹ ਵੀ ਲਿਖਿਆ ਹੈ ਤੇ ਮਹਾਰਾਜ ਕਹਿੰਦੇ ਭਾਈ ਸਾਧੂ ਸੰਤ ਦੀ ਸੇਵਾ ਵੀ ਕਰਿਆ ਕਰੋ। ਉਹ ਸਿੱਖ ਕਹਿਣ ਲੱਗੇ ਮਹਾਰਾਜ ਵੀ ਸਾਧੂ ਸੰਤ ਦੀ ਸੇਵਾ ਠੀਕ ਹੈ, ਪਰ ਸਾਨੂੰ ਕੀ ਪਤਾ ਲੱਗੇ ਵੀ ਸਾਧੂ ਸੰਤ ਹੈ ਜਾਂ ਪਖੰਡੀ ਹੈ। ਫਿਰ ਉੱਥੇ ਮਹਾਰਾਜ ਨੇ ਇੱਕ ਸਾਖੀ ਸੁਣਾਈ ਛੇਵੇਂ ਪਾਤਸ਼ਾਹ ਜੀ ਨੇ, ਕਹਿੰਦੇ ਵੀ ਇੱਕ ਵਾਰੀ ਕਿਸੇ ਰਾਜੇ ਦੇ ਮਨ ਵਿੱਚ ਇਹ ਖਿਆਲ ਆਇਆ ਵੀ ਮੈਂ ਸੁਣਿਆ ਵੀ ਜਿਹੜੇ ਹੰਸ ਹੁੰਦੇ ਹੈ ਵੀ ਮੈਂ ਹੰਸ ਵੇਖਣਾ ਚਾਹੁੰਦਾ ਵੀ ਹੰਸ ਕਿਹੋ ਜਿਹੇ ਹੁੰਦੇ ਹੈ। ਉਹ ਜਿਹੜਾ ਵਜ਼ੀਰ ਸੀ, ਵਜ਼ੀਰ ਕਹਿਣ ਲੱਗਿਆ ਰਾਜੇ ਨੂੰ, ਕਹਿੰਦੇ ਰਾਜਨ ਜੇ ਤੂੰ ਹੰਸਾਂ ਨੂੰ ਵੇਖਣਾ ਚਾਹੁੰਦਾ ਨਾ ਵੀ ਹੰਸਾਂ ਦੀ ਇੱਕੋ ਹੀ ਪਰਖ ਹੈ, ਜਿਹੜੇ ਹੰਸ ਹਨ ਉਹਨਾਂ ਦਾ ਖਾਣਾ ਹੈ ਹੀਰੇ ਮੋਤੀ। ਗੁਰਬਾਣੀ ਵਿੱਚ ਪ੍ਰਮਾਣ ਆਉਂਦਾ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾ ਕਾ ਖਾਣਾ, ਬਗਲਾ ਕਾਗਨਾ ਰਹੀ ਸਰਵਰ ਜੋ ਹੋਵੇ ਅਤ ਸਿਆਣਾ। ਜਿਹੜੇ ਬਗਲੇ ਤੇ ਕਾਂ ਨੇ ਉਹ ਥੋੜੇ ਜਾਣਗੇ ਮਾਨ ਸਰੋਵਰ ਦੇ ਉੱਤੇ, ਉਹਨਾਂ ਦਾ ਖੋਰੂ ਖਾਣਾ ਕਿ ਉਹਦਾ ਖਾਣੀ ਹੋਰ ਹੈ, ਕਿਉਂਕਿ ਤੇ ਜਿਹੜੇ ਹੰਸ ਨੇ ਉਹ ਹੀਰਾ ਮੋਤ ਚੁਗਦੇ ਆ ਤੇ ਬਗ ਡੱਡਾ ਭਾਲਣ ਜਾਈ। ਸੋ ਵਜ਼ੀਰ ਕਹਿਣ ਲੱਗਿਆ ਵੀ ਰਾਜੇ ਰਾਜਨ ਜੇਕਰ ਤੂੰ ਹੰਸਾਂ ਨੂੰ ਵੇਖਣਾ ਚਾਹੁੰਦਾ ਪਹਿਲਾਂ ਇੱਕ ਸਰੋਵਰ ਬਣਾ, ਫਿਰ ਉਹ ਸਰੋਵਰ ਦੇ ਉੱਤੇ ਮੋਤੀਆਂ ਦਾ ਚੋਗਾ ਪਾਈ। ਕਹਿੰਦੇ ਫਿਰ ਜਿਹੜੇ ਹੰਸ ਆਉਣਗੇ ਉਹ ਆਉਣਗੇ ਮੋਤੀ ਖਾਣਗੇ ਤੇ ਮੋਤੀ ਖਾ ਕੇ ਉਹ ਲਾਲ ਪੈਦਾ ਕਰਨਗੇ। ਇਹ ਛੇਵੇਂ ਪਾਤਸ਼ਾਹ ਨੇ ਸਾਖੀ ਸੁਣਾਈ ਇਤਿਹਾਸ ਵਿੱਚ, ਤੇ ਇਹ ਰਾਜੇ ਨੇ ਇਸ ਤਰ੍ਹਾਂ ਕੀਤਾ, ਸਰੋਵਰ ਬਣਾਇਆ ਤੇ ਮੋਤੀਆਂ ਦਾ ਚੋਗਾ ਪਾਇਆ। ਉੱਥੇ ਬਗਲੇ ਵੀ ਆਏ, ਹੰਸ ਵੀ ਆਏ। ਹੁਣ ਵੇਖਣ ਨੂੰ ਜਿਹੜਾ ਬਗਲਾ ਹੈ ਇਹਦਾ ਰੰਗ ਵੀ ਚਿੱਟਾ ਹੁੰਦਾ, ਸਫੈਦ ਹੁੰਦਾ, ਜਿਹੜਾ ਹੰਸ ਹੈ ਇਹਦਾ ਰੰਗ ਵੀ ਖੰਭਾਂ ਦਾ ਸਫੈਦ ਹੁੰਦਾ। ਉਹ ਸੰਸਕ੍ਰਿਤ ਵਿੱਚ ਸਲੋਕ ਹੈ, ਕਹਿੰਦੇ ਹੰਸ ਵੱਕੋ ਤੇ ਵੱਕ ਵੱਕੋ ਸਫੇਦੋ। ਕਹਿੰਦੇ ਬਗਲਾ ਵੀ ਸਫੇਦ ਹੈ ਤੇ ਜਿਹੜਾ ਹੰਸ ਹੈ ਉਹ ਵੀ ਚਿੱਟਾ ਹੈ, ਕੋ ਭੇਦੋ ਹੰਸ ਵੱਕਿਓ, ਭੇਦ ਕੀ ਫਰਕ? ਕਹਿੰਦੇ ਫਰਕ ਕੀ ਹੈ? ਵੇਖਣ ਨੂੰ ਦੋਨੋਂ ਇੱਕੋ ਜਿਹੇ ਲੱਗਦੇ ਹੈ। ਫਿਰ ਉਹ ਕਹਿੰਦੇ ਹੈ, ਕਹਿੰਦੇ ਖੀਰ ਨੀਰ ਸਮਰਸਤਾ ਹੈ। ਕਹਿੰਦੇ ਖੀਰ ਕਹਿੰਦੇ ਦੁੱਧ ਨੂੰ, ਨੀਰ ਕੇ ਪਾਣੀ, ਕਹਿੰਦੇ ਇਹ ਫਰਕ ਹੈ, ਜਿਹੜਾ ਹੰਸ ਹੈ ਨਾ, ਜਦੋਂ ਹੰਸ ਆਪਣੀ ਜਿਹੜੀ ਚੁੰਝ ਹੈ ਉਹ ਦੁੱਧ ਵਿੱਚ ਪਾ ਦੇਵੇ ਤੇ ਦੁੱਧ ਵਿੱਚੋਂ ਪਾਣੀ ਵੱਖਰਾ ਹੋ ਜਾਂਦਾ ਹੈ, ਦੁੱਧ ਦੇ ਫੁੱਟ ਬਣ ਜਾਂਦੇ ਆ, ਉਹ ਪਾਣੀ ਨਹੀਂ ਖਾਂਦਾ, ਪਾਣੀ ਨਹੀਂ ਪੀਂਦਾ, ਉਹ ਕੇਵਲ ਦੁੱਧ ਹੀ ਛਕਦਾ। ਕਹਿੰਦੇ ਖੀਰ ਨੀਰ ਸਮਸਤ ਹੈ ਹੰਸ ਹੰਸੋ ਬਕ ਬਕੋ। ਕਹਿੰਦੇ ਪਤਾ ਲੱਗ ਜਾਏਗਾ ਨਾ ਵੀ ਜਿਹਦੀ ਚੁੰਝ ਪਾਉਣ ਦੇ ਨਾਲ ਪਾਣੀ ਦੁੱਧ ਵੱਖਰੇ ਵੱਖਰੇ ਹੋ ਗਏ ਉਹ ਹੰਸ ਹੈ, ਨਹੀਂ ਤਾਂ ਬਗਲੇ ਹੀ ਹੈ ਨਾ। ਇਸੇ ਤਰ੍ਹਾਂ ਹੀ ਜਿਹੜੇ ਰੱਬ ਦੇ ਪਿਆਰੇ ਹੁੰਦੇ ਹੈ, ਇਹ ਸੰਸਾਰ ਰੂਪੀ ਦੁੱਧ ਹੈ, ਇਹ ਪ੍ਰਪੰਚ ਹੈ, ਤਿੰਨ ਆਸਾਂ ਮਾਇਆ ਦੀਆਂ ਆਸਾਂ ਜਿਹੜੇ ਨੇ ਬ੍ਰਹਮ ਦੀਆਂ ਨੇ, ਸਤਚਿਤ ਆਨੰਦ ਅਤੇ ਨਾਮ ਅਤੇ ਰੂਪ, ਇਹ ਮਾਇਆ ਦੀ ਅੰਸ ਹੈ। ਜਿਹੜੇ ਰੱਬ ਦੇ ਪਿਆਰੇ ਨੇ ਉਹ ਜਿਹੜੀ ਨਾਮ ਅਤੇ ਰੂਪ ਹੈ ਇਹਨੂੰ ਗ੍ਰਹਿਣ ਨਹੀਂ ਕਰਦੇ, ਉਹ ਜੋ ਸਤਚਿਤ ਆਨੰਦ ਵਾਹਿਗੁਰੂ ਹੈ ਉਹਦੇ ਨਾਲ ਆਪਣੇ ਚਿੱਤ ਨੂੰ ਜੋੜ ਕੇ ਰੱਖਦੇ ਹਨ ਹਰ ਵੇਲੇ। ਉਹ ਹੰਸਾਂ ਦੀ ਨਿਆਈ ਕੇਵਲ ਨਿਰੰਕਾਰ ਦੇ ਨਾਲ ਹੀ ਜੁੜੇ ਰਹਿੰਦੇ ਹੈ, ਨਿਰੰਕਾਰ ਦੇ ਨਾਮ ਦੀ ਚੋਗਾ ਚੁਗਦੇ ਹੈ। ਇਸ ਲਈ ਤੇ ਮਹਾਰਾਜ ਸਾਖੀ ਸੁਣਾਏ, ਕਹਿੰਦੇ ਭਾਈ ਇਹ ਫਰਕ ਹੈ ਵੀ, ਕਹਿੰਦੇ ਫਿਰ ਇਸ ਤਰ੍ਹਾਂ ਹੋਇਆ, ਹੰਸ ਆਏ ਤੇ ਹੰਸਾਂ ਨੇ ਚੋਗਾ ਚੁਗਿਆ ਤੇ ਚੋਗਾ ਚੁੱਕ ਕੇ ਕਹਿੰਦੇ ਫਿਰ ਲਾਲ ਪੈਦਾ ਕਰੇ। ਇਸੇ ਤਰ੍ਹਾਂ ਰੱਬ ਦੇ ਪਿਆਰੇ ਹੁੰਦੇ ਆ, ਕਹਿੰਦੇ ਉਹ ਸੰਸਾਰ ਵਿੱਚ ਆਉਂਦੇ ਹਨ ਜੈਸੇ ਗੁਰੂ ਸਾਹਿਬਾਨ ਭਾਈ ਗੁਰਦਾਸ ਜੀ ਵਰਗੇ, ਜੇ ਕੋਈ ਉਹਨੇ ਸੇਵਾ ਵੀ ਕਰਦੇ ਨਾ, ਉਹ ਸੇਵਾ ਦੇ ਬਦਲੇ ਸਤਸੰਗ ਜੀ, ਫਿਰ ਜਿਹੜਾ ਕੋਈ ਸੇਵਾ ਕਰਦਾ ਹੈ ਤੇ ਸਾਧ ਕੇ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟ ਤੋਂ ਹੋਤ ਅਨਿਹਾਲ। ਕਹਿੰਦੇ ਤੇ ਉਹ ਐਸੇ ਮਹਾਂਪੁਰਸ਼ ਤੇ ਐਸੇ ਗੁਰਸਿੱਖ ਦੀ ਸੰਗਤ ਕਰਨ ਵਾਲੇ, ਉਹ ਸੰਗਤ ਕਰਦਿਆਂ ਕਰਦੇ ਨਿਹਾਲ ਹੋ ਜਾਂਦੇ ਤੇ ਉਹਨਾਂ ਨੂੰ ਵੀ ਇਹ ਨਾਮ ਰੂਪੀ ਜਿਹੜਾ ਲਾਲ ਪੈਦਾ ਪ੍ਰਾਪਤ ਹੋ ਜਾਂਦਾ ਹੈ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਤੈਸੇ ਅਸਾਧ ਸਾਧ ਚਿਹਰ ਸਮਾਨ ਕੇ ਹੋਦ। ਕਹਿੰਦੇ ਜਿਹੜਾ ਅਸੰਤ ਅਤੇ ਸੰਤ ਦੇ ਵੇਖਣ ਨੂੰ ਇੱਕੋ ਜਿਹੇ ਲੱਗਦੇ ਹੈ। ਕਹਿੰਦੇ ਕਰਨੀ ਕਰਤੂਤ ਲਗ ਲੱਛਣ ਕੇ ਲਾਖੀ ਹੈ, ਪਰ ਕਹਿੰਦੇ ਉਹਦੀਆਂ ਕਰਤੂਤਾਂ ਤੋਂ ਪਤਾ ਲੱਗ ਜਾਂਦਾ ਹੈ ਵੀ ਇਹ ਸੰਤ ਹੈ ਜਾਂ ਇਹ ਪਖੰਡੀ ਹੈ। ਇਸ ਲਈ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ, ਅੱਜ ਦਾ ਜੋ ਪਾਵਨ ਸ਼ਬਦ ਹੈ, ਜਦੋਂ ਉਹ ਫਕੀਰ ਜਿਹਨੇ ਫਕੀਰ ਦਾ ਲਿਬਾਸ ਧਾਰਨ ਕੀਤਾ ਹੋਇਆ ਸੀ, ਦੁਬਾਰੇ ਮਾਇਆ ਮੰਗੀ, ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਭਾਈ ਦਰਵੇਸੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼। ਕਹਿੰਦੇ ਭਾਈ ਦਰਵੇਸੀ ਕੀ ਜਿਹੜੀ ਫਕੀਰੀ ਹੈ, ਕਹਿੰਦੇ ਕੋਈ ਵਿਰਲਾ ਵਿਰਲੇ ਹੀ ਜਾਣਦਾ, ਵਿਰਲਾ ਕੋ ਦਰਵੇਸ਼, ਕਹਿੰਦੇ ਕੋਈ ਵਿਰਲਾ ਵਿਰਲਾ ਹੁੰਦਾ, ਹੈਨ ਵਿਰਲੇ ਨਾਹੀ ਘਣੇ, ਫੈਲ ਪਕੜ ਸੰਸਾਰ, ਕਹਿੰਦੇ ਥੋੜੇ ਹੁੰਦੇ ਆ ਐਸੇ ਜਿਹੜੇ ਦਰਵੇਸ਼, ਭਾਵ ਕਿ ਜਿਹੜੇ ਰੱਬ ਦੇ ਨਾਲ ਜੁੜੇ ਹੁੰਦੇ ਨੇ, ਨਹੀਂ ਤਾਂ ਭੇਖੀ ਵਾਹੇ ਤੁਰੇ ਫਿਰਦੇ ਹੈ। ਫਿਰ ਮਹਾਰਾਜ ਕਹਿੰਦੇ ਜੇ ਘਰ ਘਰ ਹੰਡੈ ਮੰਗਦਾ ਤਿਗ ਜੀਵਨ ਤਿਗ ਵੇਸ, ਹੰਡੇ ਨੂੰ ਫਿਰਨਾ, ਜਿਹੜੇ ਕਹਿੰਦੇ ਘਰ ਘਰ ਨਾ ਇਹ ਮੰਗਦੇ ਫਿਰਦੇ ਹੈ। ਪੰਜਾਬ ਵਿੱਚ ਜਾ ਕੇ ਵੇਖ ਲਿਓ, ਉੱਥੇ ਨਗਰਾਂ ਵਿੱਚ ਨਾ ਪਿੰਡਾਂ ਵਿੱਚ ਸਵੇਰੇ ਸਾਜਰੇ ਕਈ ਸੰਖ ਲਈ ਫਿਰਦੇ ਹੁੰਦੇ ਹੈ, ਕਈਆਂ ਕੋਲ ਹੋਰ ਕੋਈ ਸਾਜ ਜੇ ਹੁੰਦੇ ਹੈ ਤੰਬੂਰੇ ਜੇ, ਉਹ ਸਵੇਰੇ ਸਾਜਰੇ ਨਾ ਦਿਨ ਚੜ੍ਹੇ ਤੋਂ ਪਹਿਲੇ ਪਹਿਲੇ ਤੇ ਪਿੰਡ 'ਚ ਫੇਰੀ ਪਾਉਂਦੇ ਹੈ ਕਿ ਉਹਨਾਂ ਨੇ ਲਿਬਾਸ ਧਾਰਨ ਕੀਤਾ ਹੁੰਦਾ। ਆਹ ਹੁਣ ਤਾਂ ਕਈ ਵੀਡੀਓ ਵੀ ਆ ਗਈਆਂ ਤੇ ਸ਼ਾਮ ਨੂੰ ਜਾ ਕੇ ਉਹ ਸ਼ਰਾਬਾਂ ਪੀਂਦੇ ਹੈ, ਮਾਸ ਖਾਂਦੇ ਹੈ। ਉਹਨਾਂ ਦੀ ਗੱਲ ਹੈ ਜਿਹੜੇ ਇਉਂ ਭੇਖ ਧਾਰਨ ਕਰਕੇ ਲੋਕਾਂ ਤੋਂ ਮੰਗ ਮੰਗ ਕੇ ਫਿਰ ਸਤਸੰਗ ਜੀ ਵਿਕਾਰ ਕਰਦੇ ਹੈ, ਨਸ਼ੇ ਕਰਦੇ ਹੈ। ਜੇ ਘਰ ਘਰ ਹੰਢਾ ਮੰਗਦਾ, ਜੇ ਇਸ ਤਰ੍ਹਾਂ ਘਰ ਘਰ ਫਿਰ ਕੇ ਕਹਿੰਦੇ ਫਿਰਦਾ ਫਿਰਦਾ ਨਾ ਮੰਗਦਾ, ਤਿਗ ਜੀਵਨ ਤਿਗ ਵੇਸ, ਕਹਿੰਦੇ ਉਹਦਾ ਜੀਵਨ ਵੀ ਤਰਕਾਰ ਹੈ, ਜਿਹੜਾ ਉਹਨੇ ਇਹ ਭੇਸ ਧਾਰਨ ਕੀਤਾ ਇਹਨੂੰ ਵੀ ਤਰਕਾਰ ਕਹਿ ਰਹੇ ਮਹਾਰਾਜ, ਇਹ ਉਹ ਭੇਖ ਨੂੰ ਲਾਜ ਲਾ ਰਿਹਾ ਹੈ ਜਿਹੜੇ ਇਸ ਤਰ੍ਹਾਂ ਕਰਦੇ। ਇਸੇ ਕਰਕੇ ਫਿਰ ਮਹਾਰਾਜ ਨੇ ਕਿਹਾ, ਜੋਗੀ ਹੋਏ ਕਿ ਜਗ ਭਵਾਂ, ਘਰ ਘਰ ਭੀਖਿਆ ਲਿਓ, ਦਰਗਾਹ ਲੇਖਾ ਮੰਗੀ ਹੈ, ਕਿਸ ਕਿਸ ਉੱਤਰ ਦਿਓ। ਜਿਹੜੇ ਕਹਿੰਦੇ ਇਸ ਤਰ੍ਹਾਂ ਭੇਖ ਧਾਰਨ ਕਰਕੇ ਕਿਤੇ ਮਤ, ਇਹ ਨਾ ਸਮਝੀਏ ਵੀ ਦੂਸਰੇ ਮਤਾਂ ਵਾਸਤੇ, ਸਾਰਿਆਂ ਵਾਸਤੇ ਇਹ, ਜੇ ਆਪਾਂ ਸਿੱਖਾਂ, ਜੇ ਕੋਈ ਸਿੱਖ ਹੋ ਕੇ ਵੀ ਇਸ ਤਰ੍ਹਾਂ ਕੋਈ ਪਖੰਡ ਕਰਕੇ ਮਾਇਆ ਇਕੱਠੀ ਕਰਕੇ ਤੇ ਇਸ ਤਰ੍ਹਾਂ ਅਜਾਸ਼ੀ ਕਰਦਾ, ਲੇਖਾ ਉਹਦਾ ਵੀ ਹੋਣਾ ਹੀ ਹੈ ਨਾ। ਹੁਣ ਦਸਵੇਂ ਪਾਤਸ਼ਾਹ ਮਹਾਰਾਜ ਨੇ ਮਸੰਦਾਂ ਨੂੰ ਇਸ ਕਰਕੇ ਸਾੜਿਆ ਸੀ, ਜਦੋਂ ਮਸੰਦਾਂ ਦੀ ਕਥਾ ਆਏਗੀ ਕਿਤੇ ਧਿਆਨ ਨਾਲ ਸੁਣਿਓ, ਇਹ ਮਸੰਦਾਂ ਨੇ ਇਤਨਾ ਸਾਹਸ ਨੇ ਸਿੱਖਾਂ ਨੂੰ ਤੰਗ ਕੀਤਾ ਕਿ ਡਰਾ ਡਰਾ ਕੇ ਸਿੱਖਾਂ ਤੋਂ ਧਨ ਲੈਣਾ, ਵਿਭਚਾਰ ਕਰਨਾ। ਜਦੋਂ ਫਿਰ ਉੱਥੇ ਭੰਡਾ ਨੇ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਇਹ ਮਸੰਦਾਂ ਦੀ ਨਕਲ ਕਰੀ ਨਾ, ਵੀ ਇਹ ਇਉਂ ਕਰ ਰਹੇ ਹੈ, ਦਸਵੇਂ ਪਾਤਸ਼ਾਹ ਵੀਰ ਰਸ ਵਿੱਚ ਆ ਗਏ, ਚਿੱਠੀਆਂ ਪਾ ਪਾ ਕੇ ਸਾਰੇ ਮਸੰਦਾਂ ਨੂੰ ਬੁਲਾਇਆ। ਫਿਰ ਉਹ ਜਦੋਂ ਸਤਿਗੁਰੂ ਮਹਾਰਾਜ ਨੇ ਬੁਲਾਇਆ ਇਕੱਠੇ ਕਰਿਆ ਤੇ ਕੜਾਹੇ ਚ ਪਾ ਕੇ ਸਾੜੇ। ਕਈ ਇੱਥੇ ਆ ਕੇ ਸ਼ੰਕਾ ਵੀ ਕਰਦੇ ਹੁੰਦੇ ਆ ਵੀ ਮਹਾਰਾਜ ਨੇ ਇਸ ਤਰ੍ਹਾਂ ਨਹੀਂ ਕਰ ਸਕਦੇ, ਵੀ ਮਹਾਰਾਜ ਤਾਂ ਬੜੇ ਦਿਆਲੂ ਨੇ, ਮਹਾਰਾਜ ਦਿਆਲੂ ਬੜੇ ਨੇ, ਪ੍ਰਸਾਦ ਸਿੰਘ ਜੀ ਨਿਆਂ ਵੀ ਸੱਚਾ ਕਰਦੇ ਹੈ। ਇਹ ਗੁਰਬਾਣੀ ਕਹਿ ਰਹੀ ਹੈ ਕਿਉਂ? ਮਹਾਰਾਜ ਕਹਿੰਦੇ ਗਰੀਬਾਂ ਉਹ ਪਰਜਾ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਨਮੈ ਸਾੜੀ। ਪਰਮਾਤਮਾ ਵੀ ਅੱਗ ਵਿੱਚ ਸਾੜਦਾ ਜਿਹੜਾ ਕਿਸੇ ਜ਼ੁਲਮ ਕਰਦਾ, ਕਿਸੇ ਨੇ ਪਖੰਡ ਕਰਦਾ। ਇਹ ਵੀ ਜਿਹੜੇ ਮਸੰਦ ਸੀ ਜ਼ੁਲਮ ਕਰਨ ਲੱਗ ਪਏ ਸੀ, ਕਹਿਣ ਤੋਂ ਭਾਵ ਐਸੇ ਲੋਕਾਂ ਨੂੰ ਫਿਰ ਮਹਾਰਾਜ ਕਹਿੰਦੇ ਉਹ ਤਿਗ ਜੀਵਨ ਤਿਗ ਵੇ, ਉਹਨਾਂ ਦਾ ਤਰਕਾਰ ਹੈ ਜੇ ਆਸ ਸੰਦੇਸਾ ਤਜ ਰਹਿ ਗੁਰਮੁਖ ਭੀਖਿਆ ਨਾ। ਉਹ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਆਸ ਆਸਾ ਆਸਾ ਸਾਸ ਜਿਹੜੀ ਹੈ ਇਹ ਵੀ ਦੋ ਤਰ੍ਹਾਂ ਦੀ ਹੈ। ਇੱਕ ਤਾਂ ਸੰਸਾਰੀ ਆਸਾਵਾਂ ਹਨ, ਜਿਹੜੀਆਂ ਸੰਸਾਰੀ ਆਸਾਵਾਂ ਨੇ ਵਾਸ਼ਨਾ ਕਹਿ ਲਓ, ਇਸ ਨੂੰ ਤਾਂ ਮਹਾਰਾਜ ਕਹਿੰਦੇ ਆਸਾ ਵਿੱਚ ਦੁੱਖ ਘਣਾ, ਮਨਮੁੱਖ ਚਿੱਤ ਲਾਇਆ। ਪਰ ਕਹਿੰਦੇ ਮਨਮੁੱਖ ਲੋਕ ਨੇ ਉਹ ਆਸਾ ਵਿੱਚ ਆਪਣਾ ਜੀਵਨ ਬਿਤਾ ਲੈਂਦੇ ਹੈ, ਉਹ ਚਿੱਤ ਲਾ ਕੇ ਰੱਖਦੇ ਹੈ, ਪਰ ਦੁੱਖ ਬਹੁਤ ਹੈ ਇਹਨਾਂ ਆਸਾਵਾਂ ਦੇ ਵਿੱਚ। ਗੁਰਮੁਖ ਪਏ ਨਿਰਾਸ਼ ਪਰਮ ਸੁੱਖ ਪਾਇਆ, ਜਿਹੜੇ ਗੁਰਮੁਖ ਨੇ ਉਹ ਸੰਸਾਰੀ ਆਸਾ ਤੋਂ ਨਿਰਾਸ਼ ਹੋ ਜਾਂਦੇ ਹੈ। ਉਹ ਵਿੱਚ ਉਹ ਇਹ ਭਾਵ ਕੀ ਰਹਿੰਦੇ ਸੰਸਾਰ ਵਿੱਚ ਹੀ ਨੇ, ਆਪਣੇ ਫਰਜ਼ ਵੀ ਨਿਭਾਉਂਦੇ ਆ ਪਰ ਨਿਰਾਸ਼ ਹੋ ਕੇ ਰਹਿੰਦੇ ਸੰਸਾਰ ਵੱਲੋਂ। ਨਿਰਆਸ ਉਹ ਕੋਈ ਦੁਨਿਆਵੀ ਪਦਾਰਥ ਆਸਾ ਨਹੀਂ ਕਰਦੇ, ਆਪਣੀ ਪ੍ਰਲਬਧ ਅਨੁਸਾਰ ਜੀਵਨ ਬਤੀਤ ਕਰਦੇ ਆ। ਕਿ ਆਸਾ ਕਰੀਏ ਰਾਮ ਕੀ ਅਵਰੈ ਆਸ ਨਿਰਾਸ਼, ਉਹ ਇੱਕ ਪਰਮਾਤਮਾ ਦੀ ਆਸ ਰੱਖਦੇ ਆ। ਕਹਿ ਰਵਿਦਾਸ ਆਸ ਲੱਗ ਜੀਵੋ ਤੇਰੇ ਭਇਓ ਦਰਸ਼ਨ ਦੇਖੇ। ਜਦੋਂ ਕਿ ਪਰਮਾਤਮਾ ਦੀ ਆਸ਼ਾ ਕਰਦਾ ਫਿਰ ਅੰਦੇਸਾ ਤਜ ਰਿਹਾ, ਫਿਰ ਜਦੋਂ ਕਿ ਪਰਮਾਤਮਾ ਦੇ ਨਾਲ ਜੁੜ ਜਾਂਦਾ ਨਾ ਉਹਦੀ ਆਸ ਰੱਖਦਾ ਵੀ ਤੇਰੇ ਭਇਓ ਦਰਸ਼ਨ ਦੇਸੇ ਕਹਿ ਰਵਿਦਾਸ ਆਸ ਲੱਗ ਜੀਵੋ। ਪਰ ਅੰਦੇਸਾ ਜਿਹੜਾ ਫਿਕਰ ਹੈ ਨਾ, ਜਿਹੜੀਆਂ ਚਿੰਤਾਵਾਂ ਨੇ ਉਹ ਤਜ ਰਿਹਾ, ਫਿਰ ਉਹ ਛੱਡ ਦਿੰਦਾ, ਕਿਸੇ ਚਿੰਤਾ ਨਹੀਂ ਕਰਦਾ। ਗੁਰਮੁਖ ਭੀਖਿਆ ਨਾ ਹੋ, ਫਿਰ ਕਹਿੰਦੇ ਉਹ ਪੂਰੇ ਗੁਰੂ ਕੋਲੋਂ ਨਾਂ ਦੀ ਭੀਖਿਆ ਲੈਂਦੇ ਹੈ, ਪਰਮਾਤਮਾ ਦੇ ਕੋਲੋਂ ਇਹ ਦਾਤ ਲੈਂਦੇ ਹੈ। ਹਮ ਭੀਖ ਕਿ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ ਤੇ ਤੂੰ ਦਾਤਾ ਹੈ, ਅਸੀਂ ਤੇਰੇ ਭਿਖਾਰੀ ਹਾਂ। ਉਹ ਦਿਆਲ ਨਾਮ ਦੇ ਮੰਗਤ ਜਨ ਕੋ ਸਦਾ ਰਹੋ ਰੰਗਰਾਤਾ। ਮੈਂ ਤੇਰੇ ਕੋਲੋਂ ਨਾਮ ਦੀ ਭੀਖਿਆ ਮੰਗਦਾ, ਮਹਾਰਾਜ ਕਹਿੰਦੇ ਜਿਸਕੇ ਚਰਨ ਪਖਾਲੀ ਹੈ ਨਾਨਕ ਹਉ ਬਲਿਹਾਰੈ ਜਾਓ। ਸਤਿਗੁਰੂ ਮਹਾਰਾਜ ਕਹਿੰਦੇ ਐਸੇ ਜਿਹੜੇ ਰੱਬ ਦੇ ਪਿਆਰੇ ਨੇ ਉਹਦੇ ਮੈਂ ਚਰਨ ਧੋਵਾਂ, ਪਖਾਲੀਏ ਨੂੰ ਧੋਣ ਦਾ ਹੈ। ਨਾਨਕ ਹਉ ਬਲਿਹਾਰੈ ਜਾਓ, ਦੇਖੋ ਜਿਹੜੇ ਤਾਂ ਪਖੰਡ ਕਰਨ ਵਾਲੇ ਨੇ ਵੀ ਉਹਨਾਂ ਤੋਂ ਮਹਾਰਾਜ ਕਹਿੰਦੇ ਉਹਨਾਂ ਨੂੰ ਤਰਕਾਰ ਹੈ, ਉਹਨਾਂ ਦਾ ਜੀਵਨ ਜਿਹੜਾ ਹੈ ਲਾਹਨਤਾਂ ਪਾ ਰਿਹਾ ਮਹਾਰਾਜ। ਹੁਣ ਜਿਹੜੇ ਦੂਸਰੇ ਪਾਸੇ ਕਹਿੰਦੇ ਪਰਮਾਤਮਾ ਦੇ ਪਿਆਰੇ ਜੁੜੇ ਹੋਏ ਨੇ, ਕਹਿੰਦੇ ਉਹਨਾਂ ਦੇ ਮੈਂ ਚਰਨ ਧੋਵਾਂ, ਕੇਵਲ ਚਰਨ ਨਹੀਂ ਧੋਣੇ। ਤੇ ਮਹਾਰਾਜ ਤਾਂ ਇਹ ਵੀ ਕਹਿੰਦੇ ਹੈ ਵਿੱਚ ਸਨਾਤੀ ਸੇਵਕ ਹੋਏ ਨਾਨਕ ਪਣੀਆਂ ਪਹਿਰੇ ਸੋਏ। ਕਹਿੰਦੇ ਭਾਵੇਂ ਕੋਈ ਨੀਚ ਜਾਤ ਵਿੱਚ ਵੀ ਹੋਵੇ ਨਾ, ਭਾਵ ਨੀਚਾਂ ਅੰਦਰ ਨੀਚ ਜਾਤ ਹੋਵੇ, ਕਹਿੰਦੇ ਰੱਬ ਦਾ ਪਿਆਰਾ ਹੋਵੇ ਨਾਨਕ ਪਣੀਆਂ ਪਹਿਰੇ ਸੋਏ, ਕਹਿੰਦੇ ਮੇਰੇ ਚਮੜੇ ਦੀਆਂ ਜੁੱਤੀਆਂ ਬਣਾ ਕੇ ਉਹਦੇ ਚਰਨਾਂ ਚ ਪਾ ਦਿਓ। ਇਹ ਪਰਮਾਤਮਾ ਦੇ ਨਾਮ ਦੀ ਮਹਿਮਾ ਹੈ। ਜਿਸ ਕੇ ਚਰਨ ਪਖਾਲੀ ਹੈ ਨਾਨਕ ਹੋਂ ਬਲਿਹਾਰੇ ਜਾਓ, ਉਤੋਂ ਮੈਂ ਸਦਕੇ ਬਲਿਹਾਰ ਜਾਵਾਂ। ਮਹੱਲਾ ਤੀਜਾ ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਹੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੱਥੇ ਨਿਰੋਲ ਬ੍ਰਹਮ ਗਿਆਨ ਹੈ, ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਏ। ਕਹਿੰਦੇ ਸੰਸਾਰ ਰੂਪੀ ਵਿਰਸ਼ ਹੈ, ਇਹ ਅਨੁਸਾਰ ਸੰਗਤ ਜੀ ਜਿਹੜਾ ਹੈ ਦੋ ਪੰਖੇਰੂ ਕਿਹਾ, ਇੱਕ ਤਾਂ ਆਪਾਂ ਜੀਵ ਹਾਂ, ਇੱਕ ਈਸ਼ਵਰ ਹੈ ਜਿਹੜਾ ਸਾਰੀ ਸੰਸਾਰ ਹੈ ਨਾ। ਇਹ ਕੀ ਹੈ? ਮਹਾਰਾਜ ਕਹਿੰਦੇ ਸਗਲ ਸਮੱਗਰੀ ਜਾ ਕਾ ਤਨਾ। ਵਿਰਾਟ ਰੂਪ ਦੇ ਵਿੱਚ ਸਮੁੱਚਾ ਜਿਹੜਾ ਬ੍ਰਹਮੰਡ ਹੈ, ਜੋ ਬ੍ਰਹਮੰਡੇ ਸੋ ਪਿੰਡੇ ਜੋ ਖੋਜੇ ਸੋ ਪਾਵੇ, ਇਹ ਸਾਰਾ ਪਸਾਰਾ ਇਹ ਪਰਮਾਤਮਾ ਦੀ ਰੂਪ ਹੈ। ਇਹ ਵਿਸ਼ਵ ਸੰਸਾਰ ਤੋਂ ਮਦੇਹ ਦੇ ਹਰ ਕਾ ਰੂਪ ਹੈ, ਇੱਕ ਤਾਂ ਇਹ ਹੈ ਨਾ, ਦੂਸਰਾ ਜੀਵ ਹੈ। ਕਹਿੰਦੇ ਮਹਾਰਾਜ ਕਹਿੰਦੇ ਇਹ ਜਿਹੜਾ ਇੱਕ ਜੀਵ ਹੋ ਗਿਆ ਇਹ ਸੰਸਾਰ ਰੂਪੀ ਵਿਰਸ਼ ਵਿੱਚ, ਇੱਕ ਈਸ਼ਵਰ ਹੋ ਗਿਆ। ਨਾਨਕ ਤਰਵਰ ਏਕ ਫਲ, ਇੱਕੋ ਹੀ ਹੈ ਬ੍ਰਹਮ ਦੀ ਪ੍ਰਾਪਤੀ ਕਰਨੀ, ਪਰਮਾਤਮਾ ਦੇ ਆਸਰੇ ਹੈ ਸਾਰਾ ਕੁਝ ਪਸਾਰਾ। ਇਹ ਜੋ ਅਸੰਗ ਹੈ ਉਹ ਜਿਹੜਾ ਨਿਰਗੁਣ ਤੋਂ ਸਰਗੁਣ ਹੋਇਆ ਹੈ ਉਹ ਈਸ਼ਵਰ ਹੈ, ਤੇ ਨਿਰਗੁਣ ਨਿਰੰਕਾਰ ਹੈ ਉਹ ਬ੍ਰਹਮ ਰੂਪ ਵਿਆਪਕ ਹੈ। ਤੇ ਮਹਾਰਾਜ ਕਹਿੰਦੇ ਆਵਤ ਜਾਤ ਨਾ ਦੀਸੇ ਨਾ ਪਰ ਪੰਖੀ ਟਾਹੇ। ਕਹਿੰਦੇ ਆਵਤ ਜਾਤ ਨਾ ਦੀਸੀ, ਜਿਹੜਾ ਤਾਂ ਈਸ਼ਵਰ ਹੈ ਬ੍ਰਹਮ ਹੈ, ਜਿਹੜਾ ਸਾਨੂੰ ਪ੍ਰਾਪਤ ਹੈ, ਜਿਹਦੀ ਸੱਤਾ ਕਰਕੇ ਅਸੀਂ ਜਨਮ ਧਾਰਨ ਕੀਤਾ ਹੋਇਆ, ਜਿਹਦੇ ਕਰਕੇ ਅਸੀਂ ਤੁਰੇ ਫਿਰਦੇ ਹਾਂ, ਜਿਹਦੇ ਕਰਕੇ ਅਸੀਂ ਖਾਣੇ ਪੈਣੇ ਪਹਿਨਦੇ ਹਾਂ, ਉਹ ਜਿਹੜਾ ਨਾ ਅਸੰਗ ਹੈ, ਉਹ ਆਵਤ ਜਾਤ ਨਾ ਦਿਸੀ, ਉਹ ਨਾ ਆਉਂਦਾ ਹੈ ਨਾ ਜਾਂਦਾ ਹੈ, ਨਾ ਪਰਪੰਕੀ ਤਾਹੇ, ਨਾ ਉਹਦੇ ਪਰ ਪੰਕੀ ਨਾ ਜੇ ਪੰਛੀ ਉੱਡਦਾ ਹੈ, ਵਿਦ ਨਿਖੇਧ ਰੂਪੀ ਭਾਵ ਕੀ ਉਹਦੇ ਵਾਸ਼ਨਾ ਤੇ ਖੰਭ ਨਹੀਂ ਹਨ, ਉਹ ਅਸੰਗ ਹੈ। ਸਾਸ ਜੀ ਨੂੰ ਐਂ ਸਮਝ ਲਓ, ਕਿਉਂਕਿ ਥੋੜ੍ਹਾ ਔਖਾ ਸ਼ਬਦ ਹੈ, ਜਿਵੇਂ ਆਕਾਸ਼ ਇੱਕੋ ਹੀ ਹੈ, ਆਕਾਸ਼ ਇੱਕੋ ਹੀ ਹੈ, ਇਹ ਆਕਾਸ਼ ਜਿਹੜਾ ਮਕਾਨ ਵਿੱਚ ਹੈ ਨਾ, ਉਹਨੂੰ ਗ੍ਰੰਥਾਂ 'ਚ ਕਿਹਾ ਮਟਾ ਆਕਾਸ਼, ਮਟ ਕਹਿੰਦੇ ਨੇ ਮਕਾਨ ਨੂੰ, ਜਿਹੜਾ ਘੜੇ ਦੇ ਵਿੱਚ ਆਕਾਸ਼ ਹੈ ਉਹਨੂੰ ਕਹਿੰਦੇ ਘਟਾ ਆਕਾਸ਼, ਇਸੇ ਤਰ੍ਹਾਂ ਜਿਹੜਾ ਬੱਦਲਾਂ ਵਿੱਚ ਹੈ ਉਹਨੂੰ ਕਹਿੰਦੇ ਮੇਘਾ ਆਕਾਸ਼, ਅਤੇ ਇਸੇ ਤਰ੍ਹਾਂ ਇੱਕ ਜਲਾ ਆਕਾਸ਼, ਜਿਹੜਾ ਪਾਣੀ ਵਿੱਚ ਆਕਾਸ਼ ਦਾ ਪ੍ਰਤੀ ਉਹਨੂੰ ਜਲਾ ਆਕਾਸ਼ ਕਹੇ। ਆਕਾਸ਼ ਇੱਕੋ ਹੀ ਹੈ ਪਰ ਵੱਖਰੀਆਂ ਵੱਖਰੀਆਂ ਉਪਾਧੀਆਂ ਕਰਕੇ ਉਹਦੇ ਵੱਖਰੇ ਵੱਖਰੇ ਉਹਦੇ ਨਾਂ ਪੈ ਗਏ, ਇਹ ਘੜੇ ਵਾਲਾ ਆਕਾਸ਼, ਇਹ ਮਕਾਨ ਵਾਲਾ ਆਕਾਸ਼, ਇਹ ਜਲ ਵਾਲਾ ਆਕਾਸ਼। ਘੜੇ ਨੂੰ ਭੰਨ ਦਈਏ, ਮਕਾਨ ਨੂੰ ਢਾ ਦਈਏ, ਆਕਾਸ਼ ਹੀ ਹੈ ਸਾਰਾ। ਇਸੇ ਤਰ੍ਹਾਂ ਸਾਨੂੰ ਜੀਵ ਦੀ ਉਪਾਧੀ ਲੱਗ ਗਈ ਅਗਿਆਨ ਕਰਕੇ, ਉਹ ਜੀਵ ਦੀ ਉਪਾਧੀ ਕਰਕੇ ਅਸੀਂ ਜੀਵ ਕਹਾਉਂਦੇ ਹਾਂ, ਜਦੋਂ ਅਗਿਆਨ ਜਦੋਂ ਗੁਰੂ ਦੇ ਬਖਸ਼ੇ ਹੋਏ ਗਿਆਨ ਦੁਆਰਾ ਅੰਦਰੋਂ ਜਿਹੜਾ ਹੈ ਅਹਿਮ ਭਾਵ ਦੂਰ ਹੋ ਗਿਆ, ਜਦੋਂ ਜੀਵ ਭਾਵ ਮਿਟ ਗਿਆ, ਅੰਦਰੋਂ ਹੰਗਤਾ ਮਿਟ ਗਈ, ਫਿਰ ਮਹਾਂ ਆਕਾਸ਼ ਦੀ ਨਿਆਈ ਕਿ ਬ੍ਰਹਮ ਹੀ ਰਹਿ ਜਾਣੇ, ਜਿਹਨੂੰ ਬ੍ਰਹਮ ਦਿਸੈ ਬ੍ਰਹਮ ਸੁਣੀਏ ਏਕ ਏਕ ਬਖਾਣੀ ਹੈ, ਜਿਹੜਾ ਐਸਾ ਬ੍ਰਹਮ ਹੈ ਜਿਹਦੀ ਸੱਤਾ ਕਰਕੇ ਅਸੀਂ ਸਾਰ ਵਿੱਚ ਆਏ ਹਾਂ, ਉਹ ਨਾ ਆਉਂਦਾ ਹੈ ਨਾ ਜਾਂਦਾ ਹੈ। ਮਹਾਰਾਜ ਕਹਿੰਦੇ ਨਾ ਪਰਪੰਖੀ ਤਾਂ ਨਾ ਉਹਨੂੰ ਕੋਈ ਵਾਸ਼ਨਾ ਹੈ, ਬਹੁ ਰੰਗੀ ਰਸ ਭੋਗਿਆ ਸ਼ਬਦ ਰਹਿ ਨਿਰਵਾਣ, ਜਿਹੜਾ ਜੀਵ ਹੈ ਕਹਿੰਦੇ ਬਹੁ ਰੰਗੀ ਰਸ ਭੋਗਿਆ, ਕਹਿੰਦੇ ਕਈ ਰੰਗਾਂ ਦੇ ਵਿੱਚ ਰਾਜਸੀ ਤਮੋ ਗੁਣੀ ਰਜੋ ਗੁਣੀ ਸਤੋ ਗੁਣੀ, ਬਹੁ ਜੀਵ ਰੰਗ ਭੋਗਦਾ ਹੈ, ਕਦੇ ਰੋਂਦਾ ਹੈ, ਕਦੇ ਹੱਸਦਾ ਹੈ, ਕਦੇ ਖਾਂਦਾ ਹੈ, ਕਦੇ ਪੀਂਦਾ, ਬਹੁਤ ਤਰ੍ਹਾਂ ਕਦੇ ਰਜੋ ਗੁਣੀ ਤਮੋ ਗੁਣੀ, ਇਹ ਸਾਰੇ ਰੰਗ ਨੇ ਨਾ, ਇਹਨਾਂ ਰੰਗਾਂ ਵਿੱਚ ਰਸ ਭੋਗਿਆ ਕਹਿੰਦੇ ਜੀਵ ਹੈ ਨਾ, ਅਗਿਆਨ ਵਿੱਚ ਆ ਕਰਕੇ ਇਸ ਤਰ੍ਹਾਂ ਅਨੇਕਾਂ ਜੂਨੀਆਂ ਦੇ ਵਿੱਚ ਇਹ ਆਪਣਾ ਜੀਵਨ ਜਿਹੜਾ ਹੈ ਰਸ ਭੋਗਦਾ ਭੋਗਦਾ ਇਉਂ 84 ਵਿੱਚ ਭਰਮਦਾ ਰਹਿੰਦਾ ਹੈ। ਸ਼ਬਦ ਰਹੇ ਨਿਰਵਾਣ, ਸ਼ਬਦ ਨੂੰ ਬ੍ਰਹਮ ਦਾ ਪਰਮਾਤਮਾ ਦਾ ਰਹੇ ਨਿਰਵਾਣ, ਜਦੋਂ ਕਹਿੰਦੇ ਫਿਰ ਇਹ ਜੀਵ ਕਿਤੇ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਇਹਨੂੰ ਪੂਰੇ ਗੁਰੂ ਦਾ ਬਖਸ਼ਿਆ ਹੋਇਆ ਮੰਤਰ ਮਿਲ ਜਾਵੇ ਨਾ, ਗੁਰਪੂਰਾ ਜਿਨ ਸਿਮਰਿਆ ਸਹੀ ਪਏ ਨਿਹਾਲ, ਨਾਨਕ ਨਾਮ ਅਰਾਧਨਾ ਕਾਰਜ ਆਵੇ ਰਾਤ, ਜਦੋਂ ਪੂਰੇ ਗੁਰੂ ਦਾ ਬਖਸ਼ਿਆ ਹੋਇਆ ਗੁਰਮੰਤਰ ਮਿਲ ਗਿਆ, ਫਿਰ ਰਹਿ ਨਿਰਵਾਣ, ਨਿਰਵਾਣ ਹੈ ਬੰਧਨਾਂ ਦੇ ਰਹਿਤ ਹੋ ਜਾਣਾ, ਫਿਰ ਕਹਿੰਦੇ ਇਹ ਜੀਵ ਕਹਿੰਦੇ ਉਹ ਬੰਧਨਾਂ ਤੋਂ ਰਹਿਤ ਹੋ ਜਾਂਦਾ ਹੈ, ਜਿਹਨੂੰ ਮਹਾਰਾਜ ਕਹਿੰਦੇ ਆ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਫਿਰ ਆਪਣੇ ਮੂਲ ਨੂੰ ਮੁੱਢ ਨੂੰ ਪਛਾਣ ਲੈਂਦਾ ਹੈ ਨਿਰਵਾਣ, ਕਿ ਬੰਧਨਾਂ ਤੋਂ ਰਹਿਤ ਹੋ ਜਾਂਦਾ ਹੈ। ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨਿਸ਼ਾਨ, ਤੇ ਮਹਾਰਾਜ ਕਹਿੰਦੇ ਪਰਮਾਤਮਾ ਦੇ ਨਾਂ ਰੂਪੀ ਰਸ ਜਿਹੜਾ ਫਲ ਹੈ ਜਿਹੜੇ ਰਤ ਜਾਂਦੇ ਹੈ, ਇਹਨੂੰ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਵਿੱਚੋਂ ਰਸ ਆ ਜਾਂਦਾ ਹੈ। ਨਾਨਕ ਕਰਮ ਸੱਚਾ ਨਿਸ਼ਾਨ, ਕਰਮ ਨੂੰ ਹੈ ਕਿਰਪਾ ਦਾ ਬਖਸ਼ਿਸ਼ ਦਾ, ਸੱਚਾ ਕੀ ਵਾਹਿਗੁਰੂ, ਨਿਸ਼ਾਨ ਨੂੰ ਹੈ ਪ੍ਰਗਟ ਹੋ ਜਾਣਾ, ਕਹਿੰਦੇ ਫਿਰ ਉਹ ਵਾਹਿਗੁਰੂ ਕਿਰਪਾ ਕਰ ਦਿੰਦਾ ਹੈ ਕਿ ਉਹ ਜੀਵ ਦੇ ਹਿਰਦੇ ਵਿੱਚ ਨਿਸ਼ਾਨ ਕੀ ਸਾਕਸ਼ਾਤ ਹੋ ਜਾਂਦਾ ਹੈ, ਪ੍ਰਤੱਖ ਹੋ ਜਾਂਦਾ ਹੈ। ਸੋਈ ਫਿਰ ਕੇ ਤੂੰ ਭਇਆ ਜਾ ਕੋ ਕਹਿਤਾ ਔਰ, ਬਾਹਰ ਢੂੰਡਣ ਤੇ ਅਵਛੂੜ ਪਰੇ ਗੁਰ ਘਰ ਹੀ ਮਾਏ ਦਿਖਾਇਆ ਤਾ, ਸਾਡੇ ਹਿਰਦੇ ਰੂਪੀ ਘਰ ਵਿੱਚ ਉਹ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਪੌੜੀ ਆਪੇ ਧਰਤੀ ਆਪੇ ਹੈ ਰਾਹਕ ਆਪ ਜਮਾਈ ਪੀ ਸਾਹਿਬ। ਸਤਿਗੁਰੂ ਮਹਾਰਾਜ ਹੁਣ ਸ਼ਬਦ ਦੀ ਸਮਾਪਤੀ ਕਰਦੇ ਨੇ, ਕਹਿੰਦੇ ਭਾਈ ਇਹ ਰੱਖੋ ਮਨ ਵਿੱਚ ਭਾਵ ਬਣਾ ਕਰਕੇ ਕਿ ਸਾਰਾ ਕੁਝ ਜੋ ਪਰਮਾਤਮਾ ਹੀ ਕਰਨ ਵਾਲਾ ਹੈ, ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਣੇ ਜਲ ਥਲ ਮਹੀਅਲ ਸੋਏ। ਆਪੇ ਧਰਤੀ ਹੈ, ਆਪੇ ਰਾਹ ਕਿਰਸਾਨ ਹੈ, ਆਪੇ ਜਮਾਉਣ ਵਾਲਾ ਹੈ, ਆਪੇ ਪਿਸਾਉਣ ਵਾਲਾ ਹੈ, ਆਪ ਪਕਾਵੇ ਆਪੇ ਆਪ ਭਾਂਡੇ ਦੇ ਪਰੋਸੈ ਆਪੇ ਪਕਾਉਣ ਵਾਲਾ, ਕਿਉਂਕਿ ਸਾਰਿਆਂ ਵਿੱਚ ਇੱਕੋ ਹੀ ਜੋਤ ਹੈ ਨਾ। ਜਿਵੇਂ ਆਹ ਲਾਈਟ ਹੈ ਨਾ, ਬਿਜਲੀ ਹੈ ਜਿਹੜੀ, ਬਿਜਲੀ ਕਿੰਨੇ ਕੰਮ ਕਰ ਰਹੀ ਹੈ, ਬੱਲਬ ਵੀ ਜਗਾਉਂਦੀ ਹੈ, ਫਰਿੱਜਾਂ ਵਿੱਚ ਠੰਡਾ ਵੀ ਕਰਦੀ ਹੈ, ਗੱਡੀਆਂ ਵੀ ਦੌੜਦੀਆਂ ਨੇ, ਜਿਹੜੇ ਟ੍ਰੇਨਾਂ ਨੇ, ਕਿੰਨੇ ਕੰਮ ਕਰਦੇ ਨੇ। ਜੋ ਹੈ ਥੋੜ੍ਹੇ ਵੀ ਜਿਹੜੇ ਕਿਤੇ ਬੱਲਬ ਦੇ ਵਿੱਚ ਹੈ, ਕਿਤੇ ਪੱਖੇ ਵਿੱਚ ਹੈ, ਕਿਤੇ ਫਰਿੱਜ ਵਿੱਚ ਹੈ, ਉਹ ਵੱਖਰੀ ਵੱਖਰੀ ਬਿਜਲੀ ਹੈ। ਜਿਹੜੇ ਯੰਤਰ ਨੇ ਉਹ ਵੱਖਰੇ ਵੱਖਰੇ ਨੇ ਪਰ ਬਿਜਲੀ ਇੱਕੋ ਹੀ ਹੈ। ਇਸੇ ਤਰ੍ਹਾਂ ਸਾਰਿਆਂ ਵਿੱਚ ਇੱਕ ਦੀ ਜੋਤ ਹੈ ਪਰ ਵੱਖਰੇ ਵੱਖਰੇ ਕਰਤੱਵ ਜੀਵ ਕਰ ਰਹੇ ਨੇ, ਇਹ ਭਾਵ ਨੂੰ ਮਹਾਰਾਜ ਇੱਥੇ ਜਣਾ ਰਹੇ ਹੈ। ਕਹਿੰਦੇ ਆਪੇ ਭਾਂਡਿਆਂ ਵਿੱਚੋਂ ਪਰੋਸਣ ਵਾਲਾ, ਆਪੇ ਹੀ ਖਾਣ ਵਾਲਾ ਹੈ, ਆਪੇ ਜਲ ਆਪੇ ਦੇ ਸ਼ਿੰਗਾ ਆਪੇ ਚੂਲੀ ਭਰਾਵੈ ਆਪੇ ਪਾਣੀ ਜਲ ਛਕਾਉਣ ਵਾਲਾ ਸ਼ਿੰਗਾ ਉਹਨੂੰ ਕਹਿੰਦੇ ਆ ਜਿਹੜੇ ਆਪਾਂ ਡੱਕੇ ਜੇ ਲੈ ਕਰਕੇ ਨਾ ਜਿਹਨੂੰ ਟੁੱਥਪਿਕ ਕਹਿੰਦੇ ਆ ਤੇ ਪੂਰਬ ਵਾਲੇ ਪਾਸੇ ਜਦੋਂ ਕਿਸੇ ਨੂੰ ਸਤਿਕਾਰ ਨਾਲ ਭੋਜਨ ਛਕਾਉਂਦੇ ਹਨ ਫਿਰ ਦੰਦਾਂ ਦੇ ਵਿੱਚੋਂ ਜਿਹੜੇ ਭੋਜਨ ਦੇ ਕਣ ਹੁੰਦੇ ਆ ਉਹਨੂੰ ਬਾਹਰ ਕੱਢਣ ਵਾਸਤੇ ਜਿਹੜਾ ਡੱਕਾ ਜਿਹਾ ਹੁੰਦਾ ਉਹਨੂੰ ਸ਼ਿੰਗਾ ਕਹਿੰਦੇ ਆ ਆਪੇ ਜਲ ਦੇ ਆਪੇ ਦੇ ਸ਼ਿੰਗਾ ਆਪੇ ਚੂਲੀ ਭਰਾਵੈ ਫਿਰ ਚੂਲੀ ਦਾ ਸ਼ਬਦ ਪੜਿਆ ਜਾਂਦਾ ਉਹ ਵੀ ਆਪੇ ਕਰਨ ਵਾਲਾ ਹੈ ਆਪੇ ਸੰਗਤ ਸੱਦ ਬਹਾਲੈ ਆਪੇ ਵਿਦਾ ਕਰਾਵੈ ਆਪੇ ਹੀ ਉਹ ਕਹਿੰਦੇ ਘਰਾਂ ਦੇ ਵਿੱਚ ਸੰਗਤ ਰੂਪ ਵਿੱਚ ਆ ਕਰਕੇ ਬਿਰਾਜਦਾ ਹੈ ਫਿਰ ਵਹਾਉਂਦਾ ਹੈ ਆਪੇ ਵਿਦਾ ਕਰਾਉਣ ਵਾਲਾ ਹੈ ਜਿਸ ਨੂੰ ਕਿਰਪਾਲ ਹੋਵੇ ਹਰ ਆਪੇ ਤਿਸ ਨੂੰ ਹੁਕਮ ਮਨਾਵੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਜਿਹਤੇ ਉਹ ਕਿਰਪਾ ਕਰ ਦੇਵੇ ਨਾ ਜਿਹਦੇ ਉਹਦੀ ਕਿਰਪਾ ਦਿੱਤੀ ਹੋ ਜਾਵੇ ਫਿਰ ਕਹਿੰਦੇ ਤਿਸ ਨੂੰ ਹੁਕਮ ਮਨਾਵੈ ਫਿਰ ਕਹਿੰਦੇ ਇਹ ਹੁਕਮ ਨੂੰ ਉਹ ਸਮਝ ਲੈਂਦਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹੇ ਨਾ ਕੋਏ ਕਹਿੰਦੇ ਉਹ ਪਰਮਾਤਮਾ ਦੇ ਹੁਕਮ ਦੀ ਉਹਨੂੰ ਸੋਝੀ ਆ ਜਾਂਦੀ ਹੈ ਜੇ ਉਹ ਕਿਰਪਾ ਕਰ ਦੇਵੇ ਇਹ ਸ਼ਬਦ ਦਾ ਇਹੀ ਭਾਵ ਹੈ ਵੀ ਸਾਰਿਆਂ ਵਿੱਚ ਉਹਦੀ ਜੋਤ ਵਰਤ ਰਹੀ ਹੈ ਉਹ ਜੋਤ ਦੇ ਨਾਲ ਆਪਾਂ ਨੇ ਨਾਤਾ ਬਣਾਉਣਾ ਹੈਰਾਨੀ ਦੀ ਗੱਲ ਇਹ ਹੈ ਸਾਨੂੰ ਗੁਰਬਾਣੀ ਵਾਰ ਵਾਰ ਕਹਿ ਰਹੀ ਹੈ ਕਿ ਉਹ ਪਰਮਾਤਮਾ ਸਭ ਕੁਛ ਕਰਮ ਹੈ ਬਾਹਰ ਨਾ ਹੀ ਕਹਿੰਦੇ ਤੇਰੇ ਹਿਰਦੇ ਦੇ ਵਿੱਚ ਹੀ ਹੈ ਇਹ ਗੁਰਬਾਣੀ ਦੀ ਵਿਸ਼ੇਸ਼ਤਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਨਾ ਭਰੇ ਪਰੇਸ਼ਾਨੀ ਮਾਹੇ ਆਪਣੇ ਆਪੇ ਦੀ ਖੋਜ ਸਾਨੂੰ ਗੁਰਬਾਣੀ ਦੱਸ ਰਹੀ ਹੈ ਇਹ ਇਹੀ ਹੁਕਮ ਹੈ ਗੁਰੂ ਸਾਹਿਬ ਦਾ ਕਿ ਭਾਈ ਤੇ ਗੁਰੂ ਦੇ ਸ਼ਬਦ ਨਾਲ ਜੁੜ ਕਰਕੇ ਤੇ ਪਰਮਾਤਮਾ ਦੇ ਹੁਕਮ ਦੀ ਤੂੰ ਪਾਲਣਾ ਕਰ ਭਾਵ ਉਹਦੇ ਭਾਣੇ ਵਿੱਚ ਆ ਜਾ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਵਿਚਾਰ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਹਨ ਗੁਰਬਾਣੀ ਅਗਾਧ ਬੋਧ ਹੈ ਜੀ ਉਹਨਾਂ ਭੁੱਲਾਂ ਦੀ ਖਿਮਾ ਕਰਨੀ ਇੱਥੇ ਹੀ ਸੰਭਾਵਤੀ ਹੈ ਆਪੇ ਸੰਗਤ ਸੱਦ ਬਹਾਲੈ ਆਪੇ ਵਿਦਾ ਕਰਾਵੈ ਜਿਸ ਨੂੰ ਕਿਰਪਾਲ ਹੋਵੇ ਹਰ ਆਪੇ ਤਿਸ ਨੂੰ ਹੁਕਮ ਮਨਾਵੈ ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਵਿੰਦ ਹੇ ਗੁਣ ਨਿਧਾਨ ਜਾਕੇ ਸਦਾ ਵਿਵੇਕ ਹੇ ਪਰੰਪਰ ਹਰ ਹਰੇ ਹੈ ਪੀਹੋ ਬਨਹਾਰ ਹੇ ਸੰਤ ਕੈ ਸਦਾ ਸੰਗ ਨਿਰਧਾਰਾਂ ਆਧਾਰ ਹੇ ਠਾਕੁਰ ਹੋਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਹੈ ਪਰੋਏ ਆਏ ਪ੍ਰਭ ਸਰਨਾਗ ਦੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਵਸਤ ਨਾਨਕ ਹੋ ਤਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ